सुकहु टल गुर सेविय अहनेस सहज सुबाए दर्शन परसे गुरु कै जन्म मरण दुख जा होवे सिफत खुशाम दी नूर अरसों कुरसों चटी है तुद डिठे सचे पातशाह मल जन्म जन्म दी सज्जन सचा पातशाह सिर शाह दैशाह जिस पास बैठे आसो ही है सबना दा सज्जन सचा पातशाह सिर शाह दै जिस पास बैठे आसो ही है सबना दा सतनाम वाहिगुरु साहिब जीओ जे को गुरते वे मुख होवे बिन सतगुर मुक्त ना पावे पावे मुक्त ना होर थै कोई पुछ हो विवेकियां जाए जे को गुरते वे मुख होवे बिन सतगुर मुक्त ना पावे पावे मुक्त ना होर था कोई पुछ हो विवेकियां जाए अनेक जूनी परम आवे बिन सतगुर मुक्त ना पाए फिर मुक्त पाए लाग चरणी सतगुरु शब्द सुनाए कह नानक विचार देखो बिन सतगुर मुक्त ना पाए फिर मुक्त पाए लाग चरणी सतगुरु शब्द सुनाए कह नानक विचार देखो बिन सतगुर मुक्त ना पाए वाहिगुरु जी का खालसा वाहिगुरु जी की फतेह सर्व कला समर्थ सतगुरु धन गुरु ग्रंथ साहिब जी दे चरणा विच जुड़ बैठे अति सत्कार योग गुरु सवारी सतसंगी जनो तीसरे सतगुरु गुरु अमरदास जी दे बचन लड़ीवार आप जी ने सरवण कीते हन सतगुरां ने इस पौड़ी विच मनुख दे जीवन दी एक अति जरूरी अवस्था दा वार वार नाम लिया है जो इस दी लोड़ है जिन्ना चर ओ वस्तु इनू ना मिली उन्ना समा इनू चैन नहीं आएगा उतना समा इस संसार विच जो मर्जी प्राप्त कर लवे इस नू कोई आनंद नहीं मिलेगा उन्ना चर भटकना बनी रहेगी ओ शब्द केड़ा है ओ अवस्था केड़ी है ओ केड़ी अवस्था है ਜਿਹਦੇ ਅੰਦਰ ਜਿਸ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸ਼ਾਂਤ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਉਹਨੂੰ ਮੁੜ ਕੇ ਕਿਸੇ ਚੀਜ਼ ਦੀ ਖੋਜ ਨਹੀਂ ਰਹਿੰਦੀ। ਉਹ ਫਿਰ ਕੁਝ ਲੱਭਣ ਵਾਸਤੇ ਨਹੀਂ ਜਾਂਦਾ, ਜਿਹਨੂੰ ਭਗਤ ਰਾਮਾਨੰਦ ਜੀ ਨੇ ਕਿਹਾ ਹੈ, ਜਦੋਂ ਉਹਨਾਂ ਨੂੰ ਇਹ ਚੀਜ਼ ਮਿਲ ਗਈ ਜਿਹੜੀ ਅੱਜ ਗੁਰੂ ਅਮਰਦਾਸ ਜੀ ਨੇ ਵਾਰ ਵਾਰ ਕਹੀ ਹੈ, ਇਹ ਅਵਸਥਾ ਪ੍ਰਾਪਤ ਹੋ ਗਈ ਤੇ ਭਗਤ ਰਾਮਾਨੰਦ ਜਿਨ੍ਹਾਂ ਦਾ ਇੱਕੋ ਸ਼ਬਦ ਬਸੰਤ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਹੈ, ਉਹਨਾਂ ਨੂੰ ਕਿਸੇ ਕਿਹਾ, ਕਿਉਂਕਿ ਉਹ ਕਿਤੇ ਜਾਂਦੇ ਨਹੀਂ ਸਨ, ਟਿਕੇ ਹੋਏ ਬਿਲਕੁਲ ਸ਼ਾਂਤ ਚੁੱਪ, ਇਉਂ ਲੱਗਦਾ ਸੀ ਜਿਵੇਂ ਇਹਨਾਂ ਦੀ ਯਾਤਰਾ ਸਮਾਪਤ ਹੋ ਗਈ ਹੈ, ਇਉਂ ਲੱਗਦਾ ਸੀ ਜਿੱਥੇ ਜਾਣ ਵਾਸਤੇ ਇਹ ਪੈਦਾ ਹੋਏ ਸੀ ਉਹ ਸਿਰੇ ਤੇ ਪਹੁੰਚ ਗਏ ਹਨ, ਇਹਦੇ ਤੋਂ ਅੱਗੇ ਕੋਈ ਥਾਂ ਨਹੀਂ ਬਚੀ। ਕਿਸੇ ਨੇ ਕਿਹਾ, ਕਿਤੇ ਜਾਂਦੇ ਕਿਉਂ ਨਹੀਂ? ਕਹਿਣ ਲੱਗੇ, ਜਾਣ ਵਾਲੀ ਥਾਂ ਹੀ ਕੋਈ ਨਹੀਂ ਬਚੀ ਅੱਗੇ ਇਸ ਤੋਂ, ਮੈਂ ਉਸ ਥਾਂ ਤੇ ਚਲਾ ਗਿਆ ਹਾਂ, ਹੁਣ ਇਸ ਤੋਂ ਅੱਗੇ ਕਿੱਥੇ ਜਾਵਾਂ? ਆਖਰੀ ਥਾਂ ਆ ਗਈ ਹੈ, ਇਸ ਤੋਂ ਆਖਰੀ ਆਨੰਦ ਕੋਈ ਵੀ ਨਹੀਂ ਹੈ, ਇਸ ਕਰਕੇ ਮੈਂ ਹੁਣ ਕਿਸੇ ਵੀ ਖੋਜ ਵਿੱਚ ਨਹੀਂ, ਮੈਂ ਕੁਝ ਨਹੀਂ ਲੱਭ ਰਿਹਾ, ਮੇਰੇ ਮਨ ਵਿੱਚ ਕੋਈ ਭਟਕਣਾ ਨਹੀਂ, ਮੇਰੇ ਮਨ ਵਿੱਚ ਕੋਈ ਮਿਸ਼ਨ ਨਹੀਂ ਰਿਹਾ ਕਿ ਮੈਂ ਕੁਝ ਅਜੇ ਕਰਨਾ ਹੈ। ਜਿਵੇਂ ਸਾਨੂੰ ਲੱਗਦਾ ਰਹਿੰਦਾ ਨਾ, ਅਸੀਂ ਬੜਾ ਕੁਝ ਆਪਣੇ ਜੀਵਨ ਵਿੱਚ ਕਰ ਲਿਆ ਹੈ, ਕਿੰਨਾ ਧਨ ਕਮਾ ਲਿਆ ਹੈ, ਕਿੰਨਾ ਨਾਮ ਕਮਾ ਲਿਆ ਹੈ, ਕਿੰਨੀ ਵਡਿਆਈ ਕਰਵਾ ਲਈ ਹੈ ਜਗਤ ਵਿੱਚ, ਕਿੰਨੇ ਕਿੰਨੇ ਅਹੁਦੇ ਪ੍ਰਾਪਤ ਕਰ ਲਏ ਨੇ, ਕਿਤਨੀਆਂ ਵਸਤੂਆਂ ਇਸ ਮੂੰਹ ਨਾਲ ਖਾ ਲਈਆਂ ਹਨ, ਕਿੰਨੀਆਂ ਚੀਜ਼ਾਂ ਇਹਨਾਂ ਅੱਖਾਂ ਨਾਲ ਦੇਖ ਲਈਆਂ ਹਨ, ਕਿੰਨੇ ਸੰਗੀਤ ਇਹਨਾਂ ਕੰਨਾਂ ਨਾਲ ਸੁਣ ਲਏ ਨੇ, ਕਿੰਨੇ ਭੋਗ ਇਸ ਸਰੀਰ ਨਾਲ ਕਰ ਲਏ ਹਨ। ਇਹ 40-40 50-50 ਸਾਲ ਤੋਂ ਲਗਾਤਾਰ ਅਸੀਂ ਸਭ ਕੁਝ ਕਰ ਕਰਕੇ ਵੀ ਅਜੇ ਵੀ ਕੋਈ ਚੀਜ਼ ਲੱਭ ਰਹੇ ਹਾਂ, ਅਜੇ ਵੀ ਸਾਡੀ ਖੋਜ ਬਚੀ ਹੋਈ ਹੈ, ਅਜੇ ਸਾਨੂੰ ਮੰਜ਼ਿਲ ਨਹੀਂ ਮਿਲੀ, ਅੰਦਰ ਤ੍ਰਿਪਤੀ ਨਹੀਂ ਆਈ। ਮਨੁੱਖ ਨੂੰ ਇਉਂ ਲੱਗਦਾ ਰਹਿੰਦਾ ਹੈ ਕਿ ਉਹਦਾ ਕੋਈ ਕਰਨ ਵਾਲਾ ਕੰਮ ਰਹਿੰਦਾ ਹੈ, ਇਹ ਦੁੱਖ ਹੈ। ਤੇ ਜਦੋਂ ਭਗਤ ਰਾਮਾਨੰਦ ਜੀ ਨੂੰ ਕਿਸੇ ਨੇ ਪੁੱਛਿਆ, ਹੁਣ ਜਾਂਦੇ ਕਿਉਂ ਨਹੀਂ, ਤੇ ਉਨ੍ਹਾਂ ਨੇ ਬਚਨ ਕਿਹਾ, ਕਤ ਜਾਈਐ ਰੇ ਘਰ ਲਾਗੋ ਰੰਗ, ਮੈਂ ਹੁਣ ਕਿੱਥੇ ਜਾਵਾਂ, ਕਿਉਂਕਿ ਜਿਹੜੀ ਚੀਜ਼ ਮੇਰੇ ਜੀਵਨ ਵਾਸਤੇ ਚਾਹੀਦੀ ਸੀ ਉਹ ਰੰਗ, ਰੰਗ ਦਾ ਅਰਥ ਪ੍ਰੇਮ, ਘਰ ਦਾ ਅਰਥ ਹਿਰਦਾ, ਜਿਹੜੀ ਚੀਜ਼ ਮਿਲਣ ਤੋਂ ਬਾਅਦ ਮਨੁੱਖ ਨੂੰ ਫਿਰ ਹੋਰ ਕੁਝ ਨਹੀਂ ਲੱਭਣਾ ਪੈਂਦਾ, ਉਹ ਮੈਨੂੰ ਮਿਲ ਗਈ ਹੈ, ਪਰਮਾਤਮਾ ਦਾ ਪ੍ਰੇਮ ਮੇਰੇ ਵਿੱਚ ਪੈਦਾ ਹੋ ਗਿਆ ਹੈ। ਔਰ ਇਹਦੇ ਤੋਂ ਪਹਿਲਾਂ ਕੋਈ ਮਨੁੱਖ ਬਾਦਸ਼ਾਹ ਹੋਵੇ ਭਾਵੇਂ ਭਿਖਾਰੀ ਹੋਵੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸੁੱਖ ਤੇ ਦੁੱਖ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਭਿਖਾਰੀ ਹੈ ਜਾਂ ਕੋਈ ਬਾਦਸ਼ਾਹ ਹੈ, ਨਾ ਤੇ ਭਿਖਾਰੀ ਹੋਣ ਦਾ ਦੁੱਖ ਨਾਲ ਸੰਬੰਧ ਹੈ ਕੋਈ, ਔਰ ਨਾ ਬਾਦਸ਼ਾਹ ਬਣਨ ਦਾ ਸੁੱਖ ਨਾਲ ਕੋਈ ਵੀ ਸੰਬੰਧ ਹੈ, ਇਹਨਾਂ ਚੀਜ਼ਾਂ ਦਾ ਕੋਈ ਸੰਪਰਕ ਹੀ ਨਹੀਂ ਹੈ। ਜਦਕਿ ਅਸੀਂ ਇਸ ਭੁਲੇਖੇ ਵਿੱਚ ਤੁਰ ਰਹੇ ਹਾਂ ਕਿ ਬਾਦਸ਼ਾਹ ਸੁਖੀ ਹੁੰਦੇ ਨੇ ਤੇ ਭਿਖਾਰੀ ਦੁਖੀ ਹੁੰਦੇ ਨੇ, ਭਿਖਾਰੀ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਤਾਂ ਦੁਖੀ ਹਾਂ ਕਿਉਂਕਿ ਅਸੀਂ ਭੀਖ ਮੰਗ ਰਹੇ ਹਾਂ, ਸਾਡੇ ਕੋਲ ਧਨ ਨਹੀਂ ਹੈ। ਪਰ ਜੇ ਕਿਤੇ ਉਹ ਵੱਡੇ ਵੱਡੇ ਬਾਦਸ਼ਾਹਾਂ ਨੂੰ ਉਹਨਾਂ ਦੇ ਅੰਦਰਲੇ ਚਿਹਰੇ ਨੂੰ ਦੇਖ ਲੈਣ, ਮਖੌਟਾ ਨਾ ਦੇਖਣ, ਮਖੌਟੇ ਦਾ ਅਰਥ ਹੁੰਦਾ ਉੱਤੇ ਪਹਿਨਿਆ ਹੋਇਆ ਕਵਰ, ਦੂਸਰਾ ਚਿਹਰਾ, ਜਿਵੇਂ ਅਸੀਂ ਕਈ ਮਖੌਟੇ ਪਾਉਂਦੇ ਹਾਂ ਆਪਣੇ ਮੂੰਹ ਤੇ, ਗੁਰਦੁਆਰੇ ਵਾਲਾ ਮੂੰਹ ਹੋਰ ਹੈ, ਕਲੱਬ ਵਾਲਾ ਚਿਹਰਾ ਹੋਰ ਹੈ, ਸਮਾਜ ਵਾਲਾ ਚਿਹਰਾ ਹੋਰ ਹੈ, ਦੁਕਾਨ ਵਾਲਾ ਚਿਹਰਾ ਹੋਰ ਹੈ, ਇਸ ਤਰ੍ਹਾਂ ਦੇ ਕਈ ਚਿਹਰੇ ਨੇ ਮਨੁੱਖ ਦੇ ਅੰਦਰ, ਕਈ ਤਰ੍ਹਾਂ ਦੇ ਚਿਹਰੇ ਨੇ, ਕਈ ਤਰ੍ਹਾਂ ਦੇ ਮੂੰਹ ਨੇ ਸਾਡੇ ਅੰਦਰ ਹੀ ਨੇ, ਉਹ ਪ੍ਰਗਟ ਹੋ ਜਾਂਦੇ ਨੇ ਸਮਾਂ ਪਾਉਣ ਨਾਲ। ਰਾਵਣ ਨੂੰ ਦਹਿ ਸਿਰ ਕਿਹਾ ਗਿਆ ਹੈ, ਦਹਿ ਸਿਰ ਦਾ ਮਤਲਬ ਉਹਦੇ ਅੰਦਰ 10 ਅਵਸਥਾਵਾਂ ਸਨ, 10 ਤਰ੍ਹਾਂ ਦਾ ਮੂੰਹ ਬਣਾ ਲੈਂਦਾ ਸੀ, ਉਹ ਚੇਂਜ ਕਰ ਲੈਂਦਾ ਸੀ, ਜਿਵੇਂ ਦੀ ਅਵਸਥਾ ਹੁੰਦੀ ਸੀ ਤਬਦੀਲ ਕਰ ਲੈਂਦਾ ਸੀ ਉਹਦੇ ਦਸ ਸਿਰ ਦਹਿ ਸਿਰ ਗੁਰਬਾਣੀ ਵਿਚ ਵੀ ਲਿਖਿਆ ਸਿਰ ਤਾਂ ਉਹਦਾ ਇੱਕੋ ਹੀ ਸੀ ਪਰ ਉਹਦੇ ਚਿਹਰੇ ਦਸ ਸਨ ਉਹ ਚਿਹਰੇ ਕਈ ਤਰ੍ਹਾਂ ਦੇ ਕਰ ਲੈਂਦਾ ਸੀ ਜਿੰਨਾ ਜਿੰਨਾ ਮਨੁੱਖ ਗੁਰੂ ਤੋਂ ਦੂਰ ਜਾਂਦਾ ਉਹਨੇ ਉਹਦੇ ਚਿਹਰਿਆਂ ਦੀ ਗਿਣਤੀ ਵੱਧ ਜਾਂਦੀ ਹੈ ਸ਼ਾਇਦ ਅਸੀਂ ਦੁਨੀਆਂ ਦੇ ਲੋਕ ਰਾਵਣ ਨੂੰ ਅੱਜ ਵੀ ਫੂਕ ਰਹੇ ਨੇ ਕਿਉਂਕਿ ਉਹਦੇ ਚਿਹਰੇ ਦਸ ਸਨ ਉਹਦਾ ਇੱਕ ਚਿਹਰਾ ਨਹੀਂ ਸੀ ਉਹਦੇ ਕਈ ਉਹ ਬਦਲ ਜਾਂਦਾ ਸੀ ਚੇਂਜ ਕਰ ਲੈਂਦਾ ਸੀ ਪਰ ਇਹ ਹੱਦ ਹੋ ਗਈ ਪੰਜਾਹ ਪੰਜਾਹ ਚਿਹਰਿਆਂ ਵਾਲੇ ਰਾਵਣ ਦਸ ਚਿਹਰੇ ਵਾਲੇ ਰਾਵਣ ਨੂੰ ਫੂਕ ਰਹੇ ਨੇ ਆਏ ਸਾਲ ਉਹਨਾਂ ਦੇ ਪੰਜਾਹ ਪੰਜਾਹ ਸੌ ਸੌ ਚਿਹਰੇ ਨੇ ਸੌ ਸੌ ਤਰ੍ਹਾਂ ਦੀ ਬਿਰਤੀ ਹੈ ਉਹਨੂੰ ਫੂਕ ਰਹੇ ਨੇ ਉਹਦਾ ਜਲੂਸ ਕੱਢ ਰਹੇ ਨੇ ਵਿਚਾਰੇ ਦਾ ਜਦਕਿ ਉਹਦੇ ਤੇ ਦਸ ਹੀ ਚਿਹਰੇ ਸਨ ਅੱਜ ਕਿਸ ਬੇਮੁੱਖ ਬੰਦੇ ਦੀ ਗੱਲ ਕੀਤੀ ਗਈ ਬੇਮੁੱਖ ਦਾ ਅਰਥ ਕੀ ਏ ਜਿਹਦਾ ਮੁੱਖ ਇੱਕ ਨਹੀਂ ਹੈ ਬੇਮੁੱਖ ਦਾ ਮਤਲਬ ਜੇ ਕੋ ਗੁਰ ਤੇ ਬੇਮੁੱਖ ਹੋਵੇ ਬੇਮੁੱਖ ਦੇ ਅਰਥ ਕੀ ਨੇ ਜਿਹਦਾ ਮੂੰਹ ਇੱਕ ਨਹੀਂ ਹੈ ਅੱਜ ਮੂੰਹ ਹੋਰ ਸੀ ਕੱਲ ਹੋਰ ਹੋ ਗਿਆ ਨਿਤ ਮੂੰਹ ਬਦਲਦਾ ਤੁਰਿਆ ਜਾਂਦਾ ਹੈ ਨਿਤ ਅੰਦਰੋਂ ਤਬਦੀਲੀ ਆਉਂਦੀ ਜਾਂਦੀ ਹੈ ਜਿਵੇਂ ਦੀ ਹਾਲਾਤ ਬਣਦੀ ਏ ਉਵੇਂ ਦੀ ਸਿੱਖੀ ਬਣ ਜਾਂਦੀ ਹੈ ਸਤਿਗੁਰਾਂ ਨੇ ਇਹਨੂੰ ਪਾਣੀ ਨਾਲ ਤੁਲਨਾ ਦਿੱਤੀ ਏ ਪਾਣੀ ਸਮਝੌਤਾਵਾਦੀ ਹੈ ਬੇਮੁੱਖ ਦਾ ਅਰਥ ਜਿਸ ਦਾ ਆਪਣਾ ਕੋਈ ਮਿਸ਼ਨ ਨਹੀਂ ਹੁੰਦਾ ਉਸ ਮੌਸਮ ਵੇਖ ਕੇ ਚੇਂਜ ਹੋ ਜਾਂਦਾ ਹੈ ਹਾਲਾਤ ਵੇਖ ਕੇ ਬਦਲ ਜਾਂਦਾ ਹੈ ਜਿਹਦਾ ਆਪਣਾ ਜੀਵਨ ਕੋਈ ਨਹੀਂ ਹੈ ਜੋ ਉਧਾਰੇ ਜੀਵਨ ਤੇ ਜਿਉਂਦਾ ਉਹਨੂੰ ਬੇਮੁੱਖ ਕਹਿੰਦੇ ਬੇਮੁੱਖ ਦਾ ਮਤਲਬ ਇਹ ਨਹੀਂ ਕਿ ਜਿਹੜਾ ਮੂੰਹ ਘੁਮਾ ਲੈਂਦਾ ਹੈ ਬੇਮੁੱਖ ਦਾ ਮਤਲਬ ਜਿਹੜਾ ਅੰਦਰ ਨੂੰ ਤਬਦੀਲ ਕਰ ਲੈਂਦਾ ਸਮੇਂ ਦੀ ਹਾਲਾਤ ਦੇ ਅਨੁਸਾਰ ਜਿਹੜਾ ਆਪਣੇ ਜ਼ਮੀਰ ਨੂੰ ਵੇਚ ਦਿੰਦਾ ਉਹਨੂੰ ਬੇਮੁੱਖ ਕਹਿੰਦੇ ਨੇ ਜਿਹਦੇ ਕਈ ਚਿਹਰੇ ਨੇ ਕਦੀ ਉਹਦੇ ਵਿਚ ਗੁਰੂ ਦਾ ਵਿਸ਼ਵਾਸ ਪੈਦਾ ਹੁੰਦਾ ਹੈ ਕਦੀ ਫਿਰ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ ਕਦੀ ਉਹ ਬੜੇ ਸ਼ੌਕ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਉਹਦੇ ਜੀਵਨ ਵਿਚ ਗਿਰਾਵਟ ਆ ਜਾਂਦੀ ਹੈ ਇਸ ਲਈ ਭਗਤ ਰਾਮਾਨੰਦ ਜੀ ਨੂੰ ਕਿਹਾ ਕਿ ਤੁਸੀਂ ਜਾਂਦੇ ਕਿਉਂ ਨਹੀਂ ਤੇ ਉਨ੍ਹਾਂ ਨੇ ਉਹ ਆਖਰੀ ਚੀਜ਼ ਲੱਭ ਰਹੀ ਜਿਹੜੀ ਅੱਜ ਗੁਰੂ ਅਮਰਦਾਸ ਜੀ ਨੇ ਵਾਰ ਵਾਰ ਇਸ ਪੌੜੀ ਵਿਚ ਕਹੀ ਹੈ ਉਹ ਕਹਿੰਦੇ ਨੇ ਮੈਂ ਜਾਵਾਂ ਕਿੱਥੇ ਕਿਉਂਕਿ ਜਾਣ ਤੇ ਉਹ ਜਿਹੜੇ ਰਾਹ ਵਿਚ ਤੁਰੇ ਫਿਰਦੇ ਨੇ ਉਹ ਤਾਂ ਟਿਕਦੇ ਹੀ ਨਹੀਂ ਕਿਤੇ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਚਿੱਤ ਕਿਉਂ ਨਹੀਂ ਤੁਰਦਾ ਕਿਉਂਕਿ ਚਿੱਤ ਨੂੰ ਉਹ ਚੀਜ਼ ਮਿਲ ਗਈ ਜਿਹੜੀ ਉਹਨੂੰ ਚਾਹੀਦੀ ਸੀ ਉਹਦੀ ਖੁਰਾਕ ਮਿਲ ਗਈ ਇਹ ਮਨ ਦੇ ਭਟਕਣ ਦਾ ਕਾਰਨ ਗੁਰੂ ਸਾਹਿਬ ਨੇ ਦੱਸਿਆ ਹੈ ਗੁਰਬਾਣੀ ਵਿਚ ਵਾਰ ਵਾਰ ਮਨ ਨੂੰ ਬੱਚੇ ਨਾਲ ਤੁਲਨਾ ਦਿੱਤੀ ਗਈ ਹੈ ਕਿ ਮਨੁੱਖ ਦਾ ਮਨ ਬੱਚੇ ਵਰਗਾ ਹੈ ਇਹਦੀਆਂ ਸਾਰੀਆਂ ਆਦਤਾਂ ਬੱਚੇ ਵਾਲੀਆਂ ਨੇ ਬੱਚੇ ਵਿਚ ਕਿਹੜੇ ਕਿਹੜੇ ਗੁਣ ਤੇ ਕਿਹੜੇ ਔਗੁਣ ਹੁੰਦੇ ਨੇ ਬੱਚੇ ਵਿਚ ਇਕ ਸਭ ਤੋਂ ਵੱਡਾ ਇਕ ਪੱਖ ਤੋਂ ਕਹਿ ਲਈਏ ਔਗੁਣ ਹੈ ਕਿ ਉਹ ਭੋਲਾ ਬਹੁਤ ਆਉਂਦਾ ਹੈ ਕੋਈ ਵੀ ਮਨੁੱਖ ਉਹਨੂੰ ਬੜੀ ਜਲਦੀ ਆਪਣੇ ਪਿੱਛੇ ਲਾ ਲੈਂਦਾ ਹੈ ਸਤਿਗੁਰਾਂ ਨੇ ਕਿਹਾ ਤੇਰਾ ਮਨ ਬੱਚੇ ਵਰਗਾ ਹੈ ਕਦੀ ਲੋਭ ਆਉਂਦਾ ਉਹ ਤੈਨੂੰ ਆਪਣੇ ਪਿੱਛੇ ਲਾ ਕੇ ਲੈ ਜਾਂਦਾ ਹੈ ਕਦੀ ਮੋਹ ਆਉਂਦਾ ਹੈ ਕਦੀ ਕਾਮ ਕਦੀ ਕ੍ਰੋਧ ਕਦੀ ਕੋਈ ਆਉਂਦਾ ਹੈ ਜਿਹੜਾ ਆਉਂਦਾ ਉਹ ਪਿੱਛੇ ਲੈ ਕੇ ਤੁਰ ਪੈਂਦਾ ਹੈ ਇਹ ਔਗੁਣ ਹੈ ਬੱਚੇ ਦੀ ਉਦਾਹਰਨ ਤਾਂ ਦਿੱਤੀ ਬੱਚੇ ਦਾ ਇਕ ਦੂਸਰਾ ਸੁਭਾਅ ਹੈ ਕਿ ਉਹ ਉਦੋਂ ਰੋਂਦਾ ਹੈ ਜਦੋਂ ਉਹਨੂੰ ਭੁੱਖ ਲੱਗੀ ਹੋਵੇ ਉਹਦਾ ਰੋਣਾ ਦੱਸਦਾ ਇਹਨੂੰ ਕੋਈ ਲੋੜ ਹੈ ਇਹਨੂੰ ਕੋਈ ਜ਼ਰੂਰਤ ਹੈ ਤਾਂ ਰੋ ਰਿਹਾ ਸਤਿਗੁਰੂ ਕਹਿੰਦੇ ਤੇਰਾ ਮਨ ਵੀ ਬੱਚੇ ਵਰਗਾ ਹੈ ਮਹਾਰਾਜ ਰੋ ਕਿਉਂ ਰਿਹਾ ਹੈ ਟਿਕਦਾ ਕਿਉਂ ਨਹੀਂ ਸਤਿਗੁਰੂ ਕਹਿੰਦੇ ਇਹਨੂੰ ਭੁੱਖ ਲੱਗੀ ਹੋਈ ਹੈ ਤੇ ਜਿਹੜੀ ਚੀਜ਼ ਦੀ ਇਹਨੂੰ ਭੁੱਖ ਲੱਗੀ ਹੈ ਉਹ ਚੀਜ਼ ਇਹਨੂੰ ਤੂੰ ਦੇ ਨਹੀਂ ਰਿਹਾ ਜਿਵੇਂ ਇੱਕ ਬੱਚੇ ਨੂੰ ਭੁੱਖ ਲੱਗੀ ਹੋਵੇ ਦੁੱਧ ਦੀ ਤੇ ਕੋਈ ਉਹਨੂੰ ਬੜਾ ਕੀਮਤੀ ਸੋਨੇ ਦਾ ਖਿਡੌਣਾ ਉਹਦੇ ਸਾਹਮਣੇ ਰੱਖਦਾ ਵੀ ਲੈ ਤੂੰ ਆ ਸੋਨੇ ਦਾ ਖਿਡੌਣਾ ਲੈ ਕੇ ਚੁੱਪ ਕਰ ਜਾ ਉਹ ਕਦੀ ਉਹਦੇ ਨਾਲ ਚੁੱਪ ਕਰੇਗਾ ਉਹਦੀ ਸੋਨੇ ਦਾ ਖਿਡੌਣਾ ਜਾਂ ਹੀਰਿਆਂ ਦਾ ਬਣਿਆ ਹੋਇਆ ਖਿਡੌਣਾ ਉਸ ਬੱਚੇ ਦੀ ਤ੍ਰਿਪਤੀ ਕਰਾ ਦੇਗਾ ਨਹੀਂ ਉਹਨੂੰ ਤੇ ਉਹਦੀ ਜਿਹੜੀ ਲੋੜ ਹੈ ਉਹ ਹੈ ਉਹਦਾ ਦੁੱਧ ਉਹਨੂੰ ਦੁੱਧ ਚਾਹੀਦਾ ਤਾਂ ਉਹ ਚੁੱਪ ਕਰੇਗਾ ਸਤਿਗੁਰੂ ਕਹਿੰਦੇ ਤੂੰ ਵੀ ਇਸ ਤਰ੍ਹਾਂ ਹੀ ਕਰ ਰਿਹਾ ਤੇਰਾ ਮਨ ਬੱਚੇ ਵਰਗਾ ਹੈ ਉਹਨੂੰ ਚਾਹੀਦਾ ਪ੍ਰਭੂ ਦਾ ਨਾਮ ਤੇ ਪ੍ਰੇਮ ਤੂੰ ਉਹਨੂੰ ਸੰਸਾਰ ਦੇ ਪਦਾਰਥ ਦੇ ਕੇ ਚੁੱਪ ਕਰਾਉਣਾ ਚਾਹੁੰਦਾ। ਉਹਦੀ ਲੋੜ ਨਾਮ ਹੈ, ਕਿਉਂਕਿ ਉਹ ਨਾਮ ਵਿੱਚੋਂ ਪੈਦਾ ਹੋਇਆ। ਮਨ ਦੀ ਜ਼ਰੂਰਤ ਨਾਮ ਹੈ, ਰੋਟੀ ਨਹੀਂ ਹੈ। ਮਨ ਦੀ ਜ਼ਰੂਰਤ ਨਾਮ ਹੈ, ਸੋਨਾ ਨਹੀਂ ਹੈ। ਮਕਾਨ ਮਨ ਦੀ ਜ਼ਰੂਰਤ ਨਹੀਂ ਹੈ, ਉਹਦਾ ਮਨ ਮਕਾਨ ਨਾਲ ਕੋਈ ਸੰਬੰਧ ਨਹੀਂ, ਉਹਦਾ ਇਹਨਾਂ ਕੱਪੜਿਆਂ ਨਾਲ ਵੀ ਕੋਈ ਸੰਬੰਧ ਨਹੀਂ ਹੈ, ਉਹਦਾ ਕਰੰਸੀ ਨਾਲ, ਗੱਡੀਆਂ ਨਾਲ, ਅਹੁਦਿਆਂ ਨਾਲ, ਇਹਨਾਂ ਨਾਲ ਉਹਦਾ ਕੋਈ ਸੰਬੰਧ ਨਹੀਂ। ਉਹਦੀ ਖੁਰਾਕ ਹੋਰ ਹੈ, ਨਾਮ, ਕਿਉਂਕਿ ਉਹ ਬਣਿਆ ਹੀ ਨਾਮ ਵਿੱਚੋਂ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਤੇ ਜਿਹੜੀ ਚੀਜ਼ ਵਿੱਚੋਂ ਜਿਹੜੀ ਚੀਜ਼ ਬਣੀ ਏ, ਉਹ ਖੁਰਾਕ ਉਹਨੂੰ ਬਾਅਦ ਵਿੱਚ ਮਿਲਦੀ ਰਹੇ ਤਾਂ ਉਹ ਕੰਮ ਕਰੇਗੀ। ਜਿਵੇਂ ਬੇਨਤੀ ਕਰਾਂ, ਜਿਵੇਂ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਨਾ, ਮਿੱਟੀ ਦਾ, ਪਾਣੀ ਦਾ, ਹਵਾ ਦਾ, ਅਗਨੀ ਦਾ, ਆਕਾਸ਼ ਦਾ, ਤੇ ਇਸ ਸਰੀਰ ਨੂੰ ਜੇ ਪੰਜ ਤੱਤ ਬਾਹਰੋਂ ਮਿਲਦੇ ਰਹਿਣ ਤੇ ਤੰਦਰੁਸਤ ਰਹਿੰਦਾ, ਜਿੱਦਣ ਇਹਨਾਂ ਵਿੱਚੋਂ ਇੱਕ ਵੀ ਘਟ ਗਿਆ, ਸਰੀਰ ਡਿੱਗਣ ਲੱਗ ਪੈਂਦਾ। ਤੁਸੀਂ ਕਈ ਵਾਰੀ ਵੇਖਦੇ ਹੋਵੋਗੇ ਕਿ ਸਰੀਰ ਕਮਜ਼ੋਰ ਪੈ ਜਾਂਦਾ ਹੈ ਤੇ ਡਾਕਟਰ ਕਹਿੰਦਾ ਤੇਰੇ ਅੰਦਰੋਂ ਮਿੱਟੀ ਦੇ ਤੱਤ ਘਟ ਗਏ ਨੇ, ਤੈਨੂੰ ਦਵਾਈ ਖਾਣੀ ਪੈਗੀ, ਕਿਉਂਕਿ ਮਿੱਟੀ ਤੋਂ ਸਰੀਰ ਬਣਿਆ ਨਾ। ਪੰਜਾਂ ਤੱਤਾਂ ਤੋਂ ਸਰੀਰ ਬਣਿਆ ਤੇ ਇਹਨੂੰ ਪੰਜ ਤੱਤ ਬਾਹਰੋਂ ਮਿਲਦੇ ਰਹਿਣ ਤੇ ਇਹ ਤੰਦਰੁਸਤ ਰਹੇਗਾ, ਕੰਮ ਕਰੇਗਾ, ਨਹੀਂ ਤੇ ਡਿੱਗ ਪਏਗਾ, ਬਿਮਾਰ ਹੋ ਜਾਏਗਾ। ਆ ਜਿਹੜਾ ਅਸੀਂ ਪ੍ਰਸ਼ਾਦਾ ਛਕਨੇ ਆ, ਕੀ ਹੈ ਹੋਰ? ਤੁਸੀਂ ਇਹਦੀ ਕਦੀ ਖੋਜ ਵਿੱਚ ਜਾਓ, ਕਦੀ ਮੈਡੀਕਲ ਵਾਲਿਆਂ ਨੂੰ ਪੁੱਛੋ ਪ੍ਰਸ਼ਾਦੇ ਵਿੱਚ ਕੀ ਹੈ, ਰੋਟੀ ਵਿੱਚ ਕੀ ਹੈ, ਕਣਕ ਵਿੱਚ ਕੀ ਹੈ। ਕਣਕ ਦੇ ਅੰਦਰ ਸਭ ਤੋਂ ਪਹਿਲਾਂ ਮਿੱਟੀ ਹੈ, ਮਿੱਟੀ ਤੱਤ ਉਹਦੇ ਵਿੱਚ ਹੈ। ਦੂਸਰਾ ਉਹਦੇ ਵਿੱਚ ਕਿਹੜਾ ਤੱਤ ਹੈ? ਉਸ ਕਣਕ ਦੇ ਅੰਦਰ ਅਗਨੀ ਤੱਤ ਹੈ, ਜਿਹਨੂੰ ਅਸੀਂ ਹਰ ਰੋਜ਼ ਖਾਂਦੇ ਹਾਂ। ਇਹ ਅਗਨੀ ਤੱਤ ਕਣਕ ਜਿਹੜੀ ਏ, ਸੂਰਜ ਦੀਆਂ ਕਿਰਨਾਂ ਵਿੱਚੋਂ ਇਕੱਠੀ ਕਰਕੇ ਆਪਣੇ ਵਿੱਚ ਸਟੋਰ ਕਰ ਲੈਂਦੀ ਹੈ, ਉਹ ਇਕੱਠਾ ਰਹਿੰਦਾ ਹੈ। ਇਹ ਮਿੱਟੀ ਜਿਹਦੇ ਵਿੱਚੋਂ ਘਟ ਜਾਏ, ਤੁਸੀਂ ਵੇਖਦੇ ਹੋਵੋਗੇ ਕਿ ਕਈ ਲੋਕ ਵੱਡੀ ਉਮਰ ਵਿੱਚ ਵੀ ਮਿੱਟੀ ਲੁਕੋ ਕੇ ਖਾਂਦੇ ਨੇ, ਆਪਣੇ ਬੱਚਿਆਂ ਤੋਂ ਵੀ ਲੁਕੋ ਕੇ। ਬੜੇ ਬੜੇ ਵੱਡੇ ਮੇਰੇ ਵੇਖਣ ਵਿੱਚ ਆਏ, ਖਾਸ ਕਰਕੇ ਬੀਬੀਆਂ ਜਿਨ੍ਹਾਂ ਦੇ ਬੱਚੇ ਹਨ, ਜਿਹਨਾਂ ਦੇ ਪਰਿਵਾਰ ਵੱਡੇ ਨੇ, ਪਰ ਉਨ੍ਹਾਂ ਨੇ ਮਿੱਟੀ ਰੱਖੀ ਹੋਈ ਖਾਣ ਵਾਸਤੇ। ਕਾਰਨ ਕੀ ਏ? ਸਰੀਰ ਵਿੱਚੋਂ ਮਿੱਟੀ ਘਟ ਗਈ, ਇਸ ਕਰਕੇ ਉਹਨੇ ਅੰਦਰੋਂ ਸਰੀਰ ਨੇ ਮੰਗਣੀ ਸ਼ੁਰੂ ਕਰ ਦਿੱਤੀ। ਆ ਕਈ ਵਾਰੀ ਸਾਡੇ ਸਰੀਰ ਵਿੱਚੋਂ ਤਾਪਮਾਨ ਘਟ ਜਾਂਦਾ ਹੈ, 99 ਤੋਂ ਥੱਲੇ ਚਲਾ ਜਾਂਦਾ ਹੈ। ਅਸੀਂ ਕਹਿੰਦੇ ਹਾਂ ਸਾਡਾ ਸਰੀਰ ਡਿੱਗਦਾ ਹੈ, ਸਰੀਰ ਠੰਡਾ ਪੈਂਦਾ ਹੈ, ਸਰੀਰ ਨੂੰ ਚੱਕਰ ਆ ਰਹੇ ਨੇ। ਕਿਉਂ ਆ ਰਹੇ ਨੇ? ਕਿਉਂਕਿ ਅੱਗ ਘਟ ਗਈ, ਅੰਦਰੋਂ ਤਾਪਮਾਨ ਡਾਊਨ ਹੋ ਗਿਆ। ਅਗਨੀ ਘਟਣ ਨਾਲ ਵੀ ਸਰੀਰ ਡਿੱਗ ਪੈਂਦਾ ਹੈ। ਸਾਨੂੰ ਹੁਣੇ ਆਕਸੀਜਨ ਨਾ ਮਿਲੇ, ਹੁਣੇ ਸਾਨੂੰ ਹਵਾ ਨਾ ਮਿਲੇ, ਸਰੀਰ ਡਿੱਗਣ ਲੱਗ ਪਏਗਾ, ਕਿਉਂਕਿ ਇਹ ਹਵਾ ਦਾ ਬਣਿਆ ਹੋਇਆ, ਹਵਾ ਦੇ ਤਾਤੇ ਦੇ ਵਿੱਚ ਮੌਜੂਦ ਨੇ। ਸਾਡੇ ਸਰੀਰ ਵਿੱਚੋਂ ਪਾਣੀ ਘਟ ਜਾਏ ਤਾਂ ਸਰੀਰ ਡਿੱਗਦਾ ਹੈ। ਆਕਾਸ਼ ਤੱਤ ਇੱਕ ਵੱਖਰੀ ਚੀਜ਼ ਹੈ। ਇਹ ਚਾਰੇ ਪੰਜੇ ਚੀਜ਼ਾਂ ਅਸੀਂ ਭੋਜਨ ਦੇ ਰਾਹੀਂ ਹਰ ਰੋਜ਼ ਸਰੀਰ ਨੂੰ ਦਿੰਦੇ ਹਾਂ, ਕਿਉਂਕਿ ਇਹ ਸਰੀਰ ਇਹਨਾਂ ਚੀਜ਼ਾਂ ਵਿੱਚੋਂ ਬਣਿਆ ਤੇ ਇਹ ਚੀਜ਼ਾਂ ਇਹਨੂੰ ਚਾਹੀਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਜਿਹੜਾ ਮਨ ਹੈ ਉਹ ਸ਼ਬਦ ਵਿੱਚੋਂ ਬਣਿਆ, ਨਾਮ ਵਿੱਚੋਂ ਬਣਿਆ। ਮਨ ਦੀ ਉਤਪਤੀ ਸ਼ਬਦ ਵਿੱਚੋਂ ਹੋਈ ਹੈ। ਮਨ ਕਿਵੇਂ ਬਣਦਾ ਤੁਸੀਂ ਹੁਣੇ ਦੇਖ ਲੈਣਾ। ਅਸੀਂ ਬਿਲਕੁਲ ਸ਼ਾਂਤ ਬੈਠੇ ਹਾਂ, ਮਨ ਕਿਵੇਂ ਪੈਦਾ ਹੁੰਦਾ ਹੈ? ਘਰ ਦਾ ਖਿਆਲ ਆਇਆ, ਖਿਆਲ ਕੀ ਹੈ? ਸ਼ਬਦ ਹੈ, ਆਵਾਜ਼ ਆਈ ਅੰਦਰੋਂ, ਅਣਸੁਣੀ ਆਵਾਜ਼। ਸ਼ਬਦ ਨੇ, ਅੱਖਰਾਂ ਨੇ ਮਨ ਨੂੰ ਪੈਦਾ ਕੀਤਾ। ਮਨ ਦੇ ਅਰਥ ਨੇ ਅੱਖਰਾਂ ਦਾ ਇੱਕ ਗੋਲਾ, ਵਿਚਾਰਾਂ ਦਾ ਇੱਕ ਸਮੂਹ ਜਿਹਦੇ ਅੰਦਰ ਵਿਚਾਰ ਭਰੇ ਹੋਏ ਨੇ, ਇਸ ਤਰ੍ਹਾਂ ਦਾ ਇੱਕ ਡਿੱਬਾ, ਇਸ ਤਰ੍ਹਾਂ ਦਾ ਇੱਕ ਬਾਕਸ। ਮਨ ਸ਼ਬਦ ਵਿੱਚੋਂ ਪੈਦਾ ਹੁੰਦਾ ਹੈ ਤੇ ਇਹਨੂੰ ਚਾਹੀਦੀ ਹੈ ਸ਼ਬਦ ਦੀ ਖੁਰਾਕ। ਜਿਵੇਂ ਸਰੀਰ ਪੰਜ ਤੱਤਾਂ ਦਾ ਹੋਣ ਕਰਕੇ ਉਹਨੂੰ ਪੰਜ ਤੱਤ ਨਾ ਮਿਲਣ, ਉਹ ਡਿੱਗਣ ਲੱਗ ਪੈਂਦਾ ਹੈ, ਇਸੇ ਤਰ੍ਹਾਂ ਮਨ ਨੂੰ ਇਹਦੀ ਬਣਾਵਟ ਵਾਲੀ ਖੁਰਾਕ, ਗੁਰੂ ਕਾ ਸ਼ਬਦ, ਨਾਮ ਨਾ ਮਿਲੇ ਤਾਂ ਮਨ ਵੀ ਕਮਜ਼ੋਰ ਪੈ ਜਾਂਦਾ, ਡਿੱਗਣ ਲੱਗ ਪੈਂਦਾ। ਇਸ ਲਈ ਮਨ ਦੀ ਜ਼ਰੂਰਤ ਨਾਮ ਹੈ। ਬੇਨਤੀ ਕਰ ਰਿਹਾ ਸੀ ਕਿ ਇਹ ਮਨ ਬੱਚੇ ਵਰਗਾ ਹੈ ਤੇ ਬੱਚੇ ਅੱਗੇ ਜਿਤਨਾ ਮਰਜ਼ੀ ਕੀਮਤੇ ਖਿਡੌਣਾ ਰੱਖ ਦਿਓ, ਜਿੰਨਾ ਚਿਰ ਉਹਨੂੰ ਦੁੱਧ ਨਹੀਂ ਮਿਲਦਾ ਉਹਨੂੰ ਆਰਾਮ ਨਹੀਂ ਆਏਗਾ। ਇਸੇ ਤਰ੍ਹਾਂ ਮਨ ਨੂੰ ਜਿੰਨਾ ਚਿਰ ਨਾਮ ਨਹੀਂ ਮਿਲਦਾ, ਉਨਾ ਚਿਰ ਇਹਦੇ ਸਾਹਮਣੇ ਜਿੰਨੇ ਮਰਜ਼ੀ ਪਦਾਰਥ ਲਿਆ ਕੇ ਰੱਖਦੇ ਰਹੋ, ਇਹ ਕਦੀ ਵੀ ਟਿਕੇਗਾ ਨਹੀਂ, ਕਦੀ ਇਹਨੂੰ ਆਰਾਮ ਨਹੀਂ ਆਏਗਾ। ਇਹ ਰਸਤਾ ਬੜੇ ਬੜਿਆਂ ਨੇ ਪਹਿਲਾਂ ਹੰਢਾ ਕੇ ਵੇਖ ਲਿਆ ਤੇ ਗੁਰੂ ਸਾਹਿਬ ਨੇ ਉਦਾਹਰਣਾਂ ਦੇ ਕੇ ਸਮਝਾਇਆ ਵੀ ਜੇ ਤੈਨੂੰ ਤਸੱਲੀ ਨਹੀਂ ਆਈ ਤੂੰ ਅਜੇ ਸਮਾਂ ਲਾ ਕੇ ਦੇਖਣਾ ਤੂੰ ਲਾ ਕੇ ਦੇਖ ਲੈ ਤੇ ਨਹੀਂ ਤਾਂ ਤੂੰ ਆਪਣੇ ਤੋਂ ਵੱਡੇ ਵੱਡੇ ਲੋਕਾਂ ਨੂੰ ਦੇਖ ਲੈ ਜਿਨ੍ਹਾਂ ਨੇ ਪਹਿਲਾਂ ਸਾਰਾ ਕੁਝ ਕਰਕੇ ਦੇਖ ਲਿਆ ਉਨ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਚਾਰ ਤਰ੍ਹਾਂ ਦੇ ਵੱਡੇ ਲੋਕ ਨੇ ਜਿਨ੍ਹਾਂ ਦੇ ਕੋਲ ਬੜੇ ਸੋਹਣੇ ਮਕਾਨ ਉਨ੍ਹਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਦੇ ਕੋਲ ਬੜੀ ਵੱਡੀ ਰਾਜਸੀ ਸ਼ਕਤੀ ਉਨ੍ਹਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਦੇ ਕੋਲ ਵਾਸ਼ਨਾ ਪੂਰਤੀ ਵਾਸਤੇ ਸਾਰਾ ਕੁਝ ਉਨ੍ਹਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਦੇ ਕੋਲ ਧਾਰਮਿਕ ਰਿਧੀਆਂ ਸਿੱਧੀਆਂ ਇਹ ਯੋਗ ਆਦਿਕ ਦੀਆਂ ਸ਼ਕਤੀਆਂ ਉਨ੍ਹਾਂ ਦੀਆਂ ਚਾਰਾਂ ਦੀਆਂ ਉਦਾਹਰਣਾਂ ਦੇ ਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਦੇ ਕੋਲ ਬੜੇ ਸੋਹਣੇ ਮਕਾਨ ਸਨ ਉਨ੍ਹਾਂ ਦਾ ਵੀ ਅੰਦਰਲਾ ਜਿਹੜਾ ਠੰਡਾ ਨਹੀਂ ਹੋਇਆ ਨਾਮ ਤੋਂ ਬਿਨਾਂ ਜਿਨ੍ਹਾਂ ਦੇ ਕੋਲ ਵਾਸ਼ਨਾ ਵਾਸਤੇ ਸਾਰੇ ਸਾਧਨ ਸਨ ਉਨ੍ਹਾਂ ਦਾ ਵੀ ਅੰਦਰ ਤ੍ਰਿਪਤ ਨਹੀਂ ਹੋਇਆ ਜਿਨ੍ਹਾਂ ਦੇ ਕੋਲ ਕੁਰਸੀ ਸੀ ਜਿਨ੍ਹਾਂ ਦੇ ਕੋਲ ਰਾਜਨੀਤਿਕ ਤਾਕਤ ਸੀ ਉਹ ਵੀ ਤ੍ਰਿਪਤ ਨਹੀਂ ਹੋਏ ਜਿਨ੍ਹਾਂ ਦੇ ਕੋਲ ਰਿਧੀਆਂ ਸਿੱਧੀਆਂ ਸਨ ਮਨ ਉਨ੍ਹਾਂ ਦਾ ਵੀ ਸ਼ਾਂਤ ਨਹੀਂ ਹੋਇਆ ਕਿਉਂਕਿ ਇਹ ਚਾਰੇ ਚੀਜ਼ਾਂ ਮਨ ਨੂੰ ਟਿਕਾਉਣ ਵਾਸਤੇ ਠੀਕ ਨਹੀਂ ਸਨ ਸ੍ਰੀ ਰਾਗ ਦਾ ਪਹਿਲਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਜਿਹਦੇ ਵਿਚ ਸਾਹਿਬ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਉ ਤੈਨੂੰ ਇਸ ਤਰ੍ਹਾਂ ਦਾ ਮਕਾਨ ਵੀ ਮਿਲ ਜਾਏ ਜਿਹਦੀਆਂ ਕੰਧਾਂ ਇੱਟਾਂ ਦੀ ਬਜਾਏ ਮੋਤੀਆਂ ਦੀਆਂ ਬਣੀਆਂ ਹੋਣ ਇੰਨਾ ਕੀਮਤੀ ਹੋਵੇ ਔਰ ਉਹਦੇ ਉੱਤੇ ਪਲਸਤਰ ਜਿਹੜਾ ਹੈ ਉਹ ਲੱਕੜ ਦਾ ਨਾ ਹੋਵੇ ਰਤਨੀ ਤਾਂ ਹੋਏ ਜੜਾਉ ਉਹਦੀ ਕੰਧ ਦੇ ਉੱਤੇ ਰਤਨ ਜੜੇ ਹੋਣ ਕਸਤੂਰ ਕੁੰਗੂ ਅਗਰ ਚੰਦਨ ਕਸਤੂਰੀ ਉਹਦੇ ਵਿਚ ਖਿਲਾਰੀ ਹੋਵੇ ਮਿਰਗ ਦੀ ਨਾਭੀ ਵਿਚੋਂ ਬੜੀ ਬੇਸ਼ਕੀਮਤੀ ਇਕ ਸੁਗੰਧੀ ਨਿਕਲਦੀ ਉਹਦਾ ਵਰਣਨ ਕਰ ਰਹੇ ਨੇ ਕੁੰਗੂ ਕੇਸਰ ਉਹਦੇ ਵਿਚ ਛਿੜਕਿਆ ਹੋਵੇ ਉਹ ਵੀ ਵਾਸ਼ਨਾ ਵਾਲਾ ਹੈ ਕਸਤੂਰ ਕੁੰਗੂ ਅਗਰ ਚੰਦਨ ਚੰਦਨ ਦੀ ਲੱਕੜ ਉਹਦੇ ਵਿਚ ਲੱਗੀ ਹੋਵੇ ਜਿਹਦੇ ਵਿਚੋਂ ਵਾਸ਼ਨਾ ਆਉਂਦੀ ਹੈ ਲੀਪ ਆਵੇ ਚਾਓ ਮਨ ਥੋੜਾ ਜਿਹਾ ਚਿਰ ਚਾਹ ਵਿਚ ਆਵੇਗਾ ਇਹਦੇ ਵਿਚ ਕੋਈ ਸ਼ੱਕ ਨਹੀਂ ਜਦੋਂ ਨਵਾਂ ਬਣੇਗਾ ਨਾ ਜਿੱਦਣ ਨਵਾਂ ਬਣੇਗਾ ਦੋ ਚਾਰ ਪੰਜ ਦਿਨ ਬੰਦਾ ਉਹਦੇ ਦੁਆਲੇ ਗੇੜੇ ਕੱਢ ਕੇ ਵੇਖੇਗਾ ਲੋਕਾਂ ਨੂੰ ਲਿਆ ਲਿਆ ਕੇ ਦਿਖਾਏਗਾ ਬਈ ਮੈਂ ਮਕਾਨ ਬਣਾਇਆ ਬਸ ਦੂਸਰੇ ਦਿਨ ਥੋੜੀ ਜਿਹੀ ਉਹਦੀ ਰਸ ਆਉਣਾ ਘੱਟ ਜਾਏਗਾ ਤੀਸਰੇ ਦਿਨ ਉਹਦੇ ਤੋਂ ਜ਼ਿਆਦਾ ਘੱਟ ਜਾਏਗਾ ਚੌਥੇ ਦਿਨ ਪੰਜਵੇਂ ਛੇਵੇਂ ਮਹੀਨੇ ਬਾਅਦ ਉਹ ਵੀ ਫਿਰ ਉਹ ਛੰਦ ਜਿਹੜੀ ਹੈ ਝੋਪੜੀ ਦਿਸਣ ਲੱਗ ਪਏਗੀ ਕਿਉਂ ਇਹ ਚੀਜ਼ਾਂ ਕਾਲ ਖਾ ਜਾਂਦਾ ਹੈ ਕਾਲ ਨੂੰ ਤੁਸੀਂ ਸਮਝਦੇ ਹੋ ਕਾਲ ਦਾ ਅਰਥ ਟਾਈਮ ਇਹ ਜਿੰਨੀਆਂ ਚੀਜ਼ਾਂ ਨੇ ਕਾਲ ਇਨ੍ਹਾਂ ਨੂੰ ਖਾ ਜਾਂਦਾ ਹੈ ਕਿਵੇਂ ਖਾ ਜਾਂਦਾ ਉਹ ਉਥੇ ਖੜੀਆਂ ਰਹਿੰਦੀਆਂ ਤੇ ਉਹਦਾ ਰਸ ਗੁਆਚ ਜਾਂਦਾ ਸਮੇਂ ਤੇ ਬਾਅਦ ਜਦੋਂ ਸਮਾਂ ਲੰਘਦਾ ਹੈ ਉਹਦੇ ਰਸ ਗੁਆਚ ਜਾਂਦੇ ਨੇ ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾਉ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇ ਖਿਆਵਰ ਨਾ ਹੀ ਥਾਉ ਇਨ੍ਹਾਂ ਚੀਜ਼ਾਂ ਨਾਲ ਮਨ ਦੀ ਜਲਨ ਨਹੀਂ ਹਟਦੀ ਅਗਲਾ ਉਦਾਹਰਨ ਦਿੱਤਾ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਓ ਮੋਹਣੀ ਦਾ ਅਰਥ ਇਸਤਰੀ ਮੋਹਣੀ ਮੁਖ ਮਣੀ ਸੋਹੈ ਜਿਹਦਾ ਚਿਹਰਾ ਸੱਪ ਦੀ ਮਣੀ ਵਾਂਗੂ ਚਮਕਦਾ ਪਿਆ ਇੰਨੀ ਸੁੰਦਰ ਹੈ ਜਾਂ ਉਹਦੇ ਨੈਗੇਟਿਵ ਪੁਰਸ਼ ਨੂੰ ਵੀ ਕਹਿ ਸਕਨੇ ਉਹਦਾ ਚਿਹਰਾ ਮਨੁੱਖ ਦਾ ਬੜਾ ਸੁੰਦਰ ਹੈ ਮੋਹਣੀ ਮੁਖ ਜਿਹਦਾ ਮੂੰਹ ਮਣੀ ਸੋ ਹੈ ਸੱਪ ਦੀ ਮਣੀ ਵਾਂਗੂ ਚਮਕਦਾ ਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾਉ ਇਹ ਮਨ ਦੀ ਤੇ ਖੁਰਾਕ ਹੈ ਨਹੀਂ ਸੀ ਮਨ ਇਹਦੇ ਨਾਲ ਵੀ ਸ਼ਾਂਤ ਨਹੀਂ ਹੋਇਆ ਇਹਦੇ ਤੋਂ ਅਗਲਾ ਬਚਨ ਕਿਹਾ ਸੁਲਤਾਨ ਹੋਵਾ ਮੇਲ ਲਸ਼ਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਬਾਦਸ਼ਾਹ ਬਣ ਗਿਆ ਫੌਜਾਂ ਤੇ ਹੁਕਮ ਕਰ ਦਿੱਤਾ ਸੰਸਾਰ ਵਿਚ ਹੁਕਮ ਚੱਲਣ ਲੱਗ ਪਿਆ ਸਾਰੇ ਲੋਕ ਆਖੇ ਲੱਗਦੇ ਨੇ ਜੋ ਕਹਿੰਦਾ ਉਹ ਹੀ ਹੋ ਰਿਹਾ ਦੇਸ਼ ਦੇ ਅੰਦਰ ਪਰ ਜਦੋਂ ਇਕੱਲਾ ਆਪਣੇ ਬੈੱਡ ਰੂਪ ਵਿਚ ਆਪਣੇ ਬੈੱਡ ਤੇ ਬੈਠਦਾ ਹੈ ਤੇ ਮਨ ਫਿਰ ਕਹਿੰਦਾ ਵੀ ਤੈਨੂੰ ਅਜੇ ਆ ਬਾਹਰਲਾ ਸਾਰਾ ਕੁਝ ਮੇਰੇ ਅੰਦਰ ਕੋਈ ਟਿਕਾ ਨਹੀਂ ਆਇਆ ਮੈਨੂੰ ਕੁਝ ਹੋਰ ਚਾਹੀਦਾ ਹੈ ਉਹ ਫਿਰ ਮੰਗਦਾ ਹੈ ਇਸ ਲਈ ਬੇਨਤੀ ਕਰਾਂ ਦੁਨੀਆਂ ਵਿਚ ਭਾਵੇਂ ਧਰਤੀ ਸਾਰੀ ਧਰਤੀ ਨੂੰ ਮਨੁੱਖ ਸੋਨੇ ਦੀ ਬਣਾ ਦੇ ਉਹ ਧਰਮ ਤੋਂ ਕਦੀ ਭੱਜ ਨਹੀਂ ਸਕੇਗਾ ਵੈਸੇ ਅੱਜ ਕੱਲ ਮਨੁੱਖ ਨੇ ਇਹ ਯਤਨ ਕੀਤਾ ਭੱਜਣ ਦਾ ਵੀ ਅਸੀਂ ਸਿੱਧ ਕਰ ਦੇਣਾ ਵੀ ਰੱਬ ਤੋਂ ਬਿਨਾਂ ਸਾਡਾ ਸਰ ਜਾਂਦਾ ਹੈ। ਮਨੁੱਖ ਨੇ ਜਿਹੜੀ ਇੰਨੀ ਮਿਹਨਤ ਕੀਤੀ ਹੈ ਨਾ ਪਦਾਰਥ ਤੇ ਪਿਛਲੇ 50 ਸਾਲਾਂ ਵਿਚ, ਆਪ ਜਾਣਦੇ ਹੋ ਮਿਹਨਤ ਕਿਉਂ ਹੋ ਰਹੀ ਹੈ? ਸਾਨੂੰ ਪਤਾ ਨਹੀਂ ਹੈ। ਮਨੁੱਖ ਇਹ ਮਿਹਨਤ ਕਰ ਰਿਹਾ ਮੈਂ ਸਿੱਧ ਕਰ ਦੇਣਾ ਵੀ ਰੱਬ ਤੋਂ ਬਿਨਾਂ ਮੈਂ ਸਹੀ ਜਿਉਂ ਸਕਣਾ, ਪਰ ਇਹ ਸਾਰਾ ਕੁਝ ਉਲਟ ਹੁੰਦਾ ਜਾ ਰਿਹਾ ਹੈ। ਇਹ ਸਮਝ ਆਉਂਦੀ ਜਾ ਰਹੀ ਵੀ ਗੱਲ ਤਾਂ ਬਣੀ ਕੋਈ ਨਹੀਂ, ਉਹਦੇ ਹੋਰ ਖਿਲਰ ਗਿਆ ਸਾਰਾ ਕੁਝ। ਯਤਨ ਕੀਤਾ ਮਨੁੱਖ ਨੇ ਕਿ ਮੈਂ ਧਰਮ ਤੋਂ ਬਾਗੀ ਹੋਣਾ ਹੈ, ਮੈਂ ਇਹ ਦੱਸ ਦੇਣਾ ਵੀ ਤੇਰੀ ਕੋਈ ਲੋੜ ਨਹੀਂ, ਅਸੀਂ ਜਿਉਂ ਸਕਨੇ ਇਸ ਤਰ੍ਹਾਂ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹਦਾ ਕਾਰਨ ਕੀ ਏ? ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਸਰੀਰ ਦੀਆਂ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ ਅਸੀਂ ਮਨ ਦੇ ਨਾਲ ਜੋੜਨਾ ਚਾਹੁੰਦੇ ਹਾਂ। ਉਦਾਹਰਣ ਦੇਣੀ ਚਾਹਾਂਗਾ, ਇੱਕ ਮਕਾਨ ਹੈ ਤੇ ਮਕਾਨ ਦੇ ਅੰਦਰ ਇੱਕ ਵਿਅਕਤੀ ਬੈਠਾ, ਉਹਨੂੰ ਬੜੀ ਗਰਮੀ ਸਤਾ ਰਹੀ ਹੈ। ਉਹ ਅੰਦਰ ਬੈਠਾ ਹੋਇਆ ਮਕਾਨ ਦੇ, ਗਰਮੀ ਨਾਲ ਪੀੜਿਤ, ਪਸੀਨੇ ਨਾਲ ਦੁਖੀ ਹੈ, ਤੇ ਅਸੀਂ ਕੀ ਕਰ ਰਹੇ ਹਾਂ ਵੀ ਉਸ ਮਕਾਨ ਦੇ ਉੱਤੇ ਪਾਣੀ ਛਿੜਕ ਰਹੇ ਹਾਂ ਜਿਹੜਾ ਬਾਹਰਲਾ ਮਕਾਨ ਹੈ। ਉਹਨੂੰ ਕਹਿ ਰਿਹਾ ਵੀ ਕੋਈ ਗੱਲ ਨਹੀਂ, ਤੂੰ ਟਿਕ ਕੇ ਰਹੋ, ਅਸੀਂ ਤੇਰੇ ਉੱਤੇ ਤੈਨੂੰ ਸ਼ਾਂਤੀ ਦਿਆਂਗੇ, ਪਾਣੀ ਤੇਰੇ ਤੇ ਪਾ ਰਹੇ ਹਾਂ। ਪਰ ਉਹ ਤੇ ਵਿਚਾਰਾ ਅੰਦਰ ਹੈ, ਉਹਦੇ ਤੱਕ ਤੇ ਪਾਣੀ ਜਾ ਨਹੀਂ ਰਿਹਾ, ਉਹ ਪਾਣੀ ਤਾਂ ਉਸ ਮਕਾਨ ਦੀਆਂ ਦੀਵਾਰਾਂ ਤੇ ਰਹਿ ਗਿਆ ਨਾ, ਉਹ ਤੇ ਅੰਦਰ ਦੁਖੀ ਰਹੇਗਾ। ਇਹ ਸਰੀਰ ਸਾਡਾ ਮਕਾਨ ਹੈ, ਅਸੀਂ ਇਹਦੇ ਅੰਦਰ ਬੈਠੇ ਹਾਂ ਤੇ ਅਸੀਂ ਇਸ ਮਕਾਨ ਦੇ ਉੱਤੇ ਪਾਣੀ ਪਾ ਰਹੇ ਹਾਂ, ਹੀਟ ਦੇ ਰਹੇ ਹਾਂ, ਕੱਪੜੇ ਪਾ ਰਹੇ ਹਾਂ, ਮਾਲਿਸ਼ ਕਰ ਰਹੇ ਹਾਂ, ਇਹਦੇ ਸਾਰੇ ਪ੍ਰਬੰਧ ਕਰ ਰਹੇ ਹਾਂ ਤੇ ਕਹਿ ਰਹੇ ਹਾਂ ਵੀ ਤੂੰ ਹੁਣ ਸ਼ਾਂਤ ਹੋ ਜਾਈ ਭਾਈ, ਅਸੀਂ ਬੜੇ ਪ੍ਰਬੰਧ ਕੀਤੇ ਨੇ, ਮਨ ਅੰਦਰ ਬੈਠਾ ਹੈ ਤੇ ਸਰੀਰ ਨੂੰ ਖਵਾ ਖਵਾ ਕੇ, ਦਿਖਾ ਦਿਖਾ ਕੇ, ਸੁਣਾ ਸੁਣਾ ਕੇ, ਪਹਿਨਾ ਕੇ, ਇਹਨੂੰ ਮਕਾਨ ਦੇ ਕੇ, ਇਹਨੂੰ ਸਾਰਾ ਕੁਝ ਦੇ ਕੇ, ਅਸੀਂ ਮਨ ਨੂੰ ਕਹਿੰਦੇ ਹਾਂ ਵੀ ਤੂੰ ਸ਼ਾਂਤ ਹੋ ਜਾਈ ਅੰਦਰੋਂ, ਤੇ ਉਹ ਅੰਦਰੋਂ ਵਿਚਾਰਾ ਰੋ ਕੇ ਧਾਂ ਮਾਰ ਕੇ ਕਹਿੰਦਾ ਵੀ ਜੋ ਕੁਝ ਤੂੰ ਬਾਹਰ ਪਾਨਾ ਮੇਰੇ ਤੱਕ ਕੋਈ ਨਹੀਂ ਆਉਂਦਾ ਪਿਆ, ਮੈਂ ਤੇ ਉਸੇ ਤਰ੍ਹਾਂ ਰੋ ਰਿਹਾ ਹਾਂ, ਮੇਰੇ ਤੱਕ ਕੁਝ ਕੱਲ, ਮੈਂ ਭੁੱਖਾ ਹਾਂ, ਤੇ ਮਨ ਤੱਕ ਨਾ ਰੋਟੀਆਂ ਜਾਂਦੀਆਂ ਨੇ, ਨਾ ਮਕਾਨ ਜਾਂਦਾ ਹੈ, ਨਾ ਕੱਪੜੇ ਜਾਂਦੇ ਨੇ, ਉਹਦੇ ਤੱਕ ਕੀ ਜਾਂਦਾ? ਉਹਦੇ ਤੱਕ ਧਰਮ ਜਾਂਦਾ ਹੈ, ਇਸ ਲਈ ਜਾਨ ਨਹੀਂ ਛੁੱਟੇਗੀ। ਜਿੱਥੋਂ ਤੱਕ ਮਰਜ਼ੀ ਮਨੁੱਖ ਚਲਾ ਜਾਏ, ਧਰਮ ਤੋਂ ਜਾਨ ਨਹੀਂ ਛੁੱਟੇਗੀ ਮਨੁੱਖ ਦੀ, ਉਹਨੂੰ ਵਾਪਸ ਆਉਣਾ ਹੀ ਪਏਗਾ, ਕਿਉਂਕਿ ਉਹ ਆਪਣੀ ਬੁਨਿਆਦ ਨੂੰ ਕੱਟ ਰਿਹਾ ਹੈ। ਜਿਵੇਂ ਕੋਈ ਵਿਅਕਤੀ ਕਿਸੇ ਰੁੱਖ ਤੇ ਚੜ ਕੇ ਆਰੀ ਲੈ ਕੇ ਇੱਕ ਟਹਿਣੀ ਨੂੰ ਕੱਟ ਰਿਹਾ ਸੀ, ਕੋਲੋਂ ਇੱਕ ਕੋਈ ਬਜ਼ੁਰਗ ਲੰਘਿਆ, ਉਹਨੇ ਵੇਖਿਆ ਕੀ ਕਰ ਰਿਹਾ, ਕਹਿਣ ਲੱਗਾ ਮੈਂ ਇਸ ਰੁੱਖ ਨੂੰ ਵੱਢ ਕੇ ਟੁਕੜੇ ਕਰ ਦੇਣਾ ਹੈ। ਉਹਨੇ ਕਿਹਾ ਵੀ ਮੂਰਖ, ਤੂੰ ਇਹਦੇ ਉੱਤੇ ਹੀ ਤਾਂ ਖੜਾ ਜਿਹਨੂੰ ਕੱਟ ਰਿਹਾ ਹੈ, ਤੂੰ ਤੈਨੂੰ ਪਤਾ ਜਿਹੜੀ ਟਾਹਣੀ ਤਿਆਰੀ ਚਲਾ ਰਹੇ ਇਹਦੇ ਉੱਤੇ ਤੂੰ ਖੜਾ ਹੈ, ਇਹ ਤੇਰਾ ਆਧਾਰ ਹੈ। ਕਹਿਣ ਲੱਗਾ ਮੈਂ ਨਹੀਂ ਮੰਨਦਾ, ਤੁਸੀਂ ਜਾਓ, ਮੈਂ ਤੁਹਾਡੀ ਸਿੱਖਿਆ ਨਹੀਂ ਸੁਣਨਾ ਚਾਹੁੰਦਾ, ਮੈਂ ਇਹਦੇ ਟੁਕੜੇ ਕਰ ਦੇਣੇ ਨੇ ਇਸ ਰੁੱਖ ਦੇ। ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਮੰਨ ਲਏਗਾ, ਜਦੋਂ ਸਮੇਤ ਟਹਿਣੀ ਦੇ ਥੱਲੇ ਡਿੱਗੇਗਾ ਉਸੇ ਵੇਲੇ ਆਪੇ ਮੰਨੇਗਾ ਵੀ ਹੈ ਸੀ ਕੁਝ। ਉਹ ਆਰੀ ਚਲਦੀ ਗਈ, ਟਹਿਣੀ ਟੁੱਟ ਗਈ, ਥੱਲੇ ਡਿੱਗ ਪਿਆ, ਚੋਟਾਂ ਲੱਗ ਗਈਆਂ, ਫਿਰ ਰੋਣ ਲੱਗ ਪਿਆ, ਵਾਕਈ ਮੈਂ ਤਾਂ ਉਹੀ ਕੱਟ ਦਿੱਤਾ ਜਿਹਦੇ ਉੱਤੇ ਮੈਂ ਖੜਾ ਸੀ। ਅੱਜ ਵੀ ਮਨੁੱਖ ਪਦਾਰਥ ਦੇ ਜ਼ੋਰ ਨਾਲ ਧਰਮ ਦੇ ਰੁੱਖ ਨੂੰ ਕੱਟ ਰਿਹਾ ਹੈ, ਪਰ ਉਹਨੂੰ ਪਤਾ ਨਹੀਂ ਵੀ ਇਹਦੇ ਉੱਤੇ ਤੇ ਮੈਂ ਖੜਾ ਹੋਇਆ। ਜਿਸ ਦਿਨ ਕੱਟਿਆ ਜਾਂਦਾ ਹੈ, ਅਜੇ ਤਾਂ ਖੜੀ ਹੈ ਟਹਿਣੀ, ਸਮਾਂ ਨਹੀਂ। ਜਿਸ ਦਿਨ ਇਹ ਡਿੱਗ ਪੈਂਦਾ ਉਸ ਦਿਨ ਫਿਰ ਰੋਂਦਾ ਹੈ, ਫਿਰ ਸਮਾਂ ਨਿਕਲ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਨੇ ਪਹਿਲਾਂ ਹੀ ਕਿਹਾ, ਤੁਸੀਂ ਇੱਕ ਸਲੋਕ ਸੁਣੋਗੇ ਬਾਣੀ ਦੇ ਵਿੱਚ, ਕਬੀਰ ਦੀਨ ਗਵਾਇਆ ਦੁਣੀ ਸਿਉ, ਦੁਣੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਆਪਣੇ ਪੈਰ ਜਿਹਦੇ ਉੱਤੇ ਰੱਖੇ ਹੋਏ ਸਨ, ਗਾਫਲ ਨੇ ਉਹਦੇ ਉੱਤੇ ਕੁਹਾੜਾ ਚਲਾ ਦਿੱਤਾ, ਉਹ ਹੀ ਟਾਹਣੀ ਕੱਟ ਦਿੱਤੀ। ਧਰਮ ਦੇ ਉੱਤੇ ਮਨੁੱਖ ਖੜਾ ਹੈ, ਸਾਚਾ ਨਾਮ ਮੇਰਾ ਆਧਾਰੋ। ਆਧਾਰ ਦਾ ਮਤਲਬ ਹੁੰਦਾ ਹੈ ਪੈਰ, ਜਿਹਦੇ ਉੱਤੇ ਕੋਈ ਖੜਾ ਹੋਵੇ, ਤੇ ਪੈਰ ਨਹੀਂ ਕੱਟਣੇ ਚਾਹੀਦੇ ਸਾਨੂੰ, ਇਹ ਕਦੇ ਗਲਤੀ ਨਹੀਂ ਕਰਨੀ ਚਾਹੀਦੀ। ਸਾਰੇ ਅੰਗ ਠੀਕ ਹੋਣ, ਪੈਰ ਕੱਟ ਦਿਓ, ਮਨੁੱਖ ਕਿਤੇ ਨਹੀਂ ਜਾ ਸਕੇਗਾ। ਅੱਜ ਦੇ ਮਨੁੱਖ ਨੇ ਧਰਮ ਕੱਟਣ ਦਾ ਅਰਥ ਆਪਣੇ ਪੈਰ ਵੱਢ ਦੇਣੇ, ਪੈਰ ਕੱਟ ਦੇਣੇ, ਤੇ ਪੈਰ ਕੱਟਣ ਦਾ ਅਰਥ ਸਾਰੀ ਯਾਤਰਾ ਹੀ ਰੁਕ ਗਈ, ਜੀਵਨ ਉੱਥੇ ਖਤਮ ਹੋ ਗਿਆ। ਇਸ ਲਈ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਸਤਿਗੁਰੂ ਕਹਿੰਦੇ, ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਸਿੱਧ ਹੋਵਾਂ ਜੇ ਮੈਂ ਸਿੱਧ ਬਣ ਜਾਵਾਂ ਤਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਮੇਰੇ ਵਿਚ ਸ਼ਕਤੀ ਹੋ ਜਾਵੇ ਅਲੋਪ ਹੋ ਜਾ ਫਿਰ ਪ੍ਰਗਟ ਹੋ ਜਾਵਾਂ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਉਹ ਜਿਹੜੀ ਚੀਜ਼ ਹੈ ਨਾ ਮਨੁੱਖ ਦੇ ਅੰਦਰ ਉਹਨੂੰ ਅੱਜ ਗੁਰੂ ਅਮਰਦਾਸ ਜੀ ਨੇ ਮੁਕਤੀ ਕਿਹਾ ਹੈ ਜਿਹੜੀ ਮਿਲ ਗਈ ਜਿਨ੍ਹਾਂ ਨੂੰ ਉਹ ਪਰਤ ਕੇ ਹੋਰ ਕੋਈ ਖੋਜ ਨਹੀਂ ਕਰਦੇ ਹੋਰ ਕੁਝ ਨਹੀਂ ਲੱਭਦੇ ਤੇ ਮੁਕਤੀ ਦੇ ਅਰਥ ਸਮਝ ਲੈਣਾ ਅੱਜ ਦੀ ਇਸ ਪੌੜੀ ਦੇ ਵਿਚ ਗੁਰੂ ਅਮਰਦਾਸ ਜੀ ਨੇ ਕਈ ਵਾਰੀ ਮੁਕਤ ਸ਼ਬਦ ਵਰਤਿਆ ਹੈ ਜਿਆਦਾ ਵਾਰੀ ਵਰਤਿਆ ਹੈ ਇਤਨੀ ਵਾਰੀ ਹੋਰ ਕੋਈ ਲਫ਼ਜ਼ ਨਹੀਂ ਵਰਤਿਆ ਜਿਆਦਾ ਵਾਰੀ ਕਿਹਾ ਹੈ ਵੀ ਮੁਕਤੀ ਨਹੀਂ ਮਿਲਦੀ ਮੁਕਤੀ ਨਹੀਂ ਮਿਲੀ ਮੁਕਤੀ ਨਹੀਂ ਮਿਲੀ ਮੁਕਤੀ ਦੇ ਅਰਥ ਕੀ ਨੇ ਹਰ ਇਕ ਮਨੁੱਖ ਮੁਕਤ ਹੋਣਾ ਚਾਹੁੰਦਾ ਹੈ ਇਹ ਉਹਦੀ ਕਿਉਂਕਿ ਬੁਨਿਆਦੀ ਮੰਗ ਹੈ ਉਹਦੇ ਮਨ ਦੀ ਉਹਦਾ ਅਧਿਕਾਰ ਹੈ ਹਰ ਇਕ ਬੱਚਾ ਆਪਣੇ ਮਾਂ ਬਾਪ ਤੋਂ ਮੁਕਤ ਹੋਣਾ ਚਾਹੁੰਦਾ ਹੈ ਆਜ਼ਾਦ ਹੋਣਾ ਚਾਹੁੰਦਾ ਹੈ ਹਰ ਇਕ ਵਿਦਿਆਰਥੀ ਆਪਣੇ ਟੀਚਰ ਦੀ ਗੁਲਾਮੀ ਨਹੀਂ ਸਹਿਣਾ ਚਾਹੁੰਦਾ ਇਹ ਕੀ ਕਾਰਨ ਹੈ ਸਾਰਾ ਸੰਸਾਰ ਆਜ਼ਾਦੀ ਕਿਉਂ ਮੁਕਤੀ ਕਿਉਂ ਚਾਹੁੰਦਾ ਮਨ ਦੀ ਜਿਹੜੀ ਹੈ ਉਹ ਆਪ ਹੁਦਰਾ ਹੋ ਕੇ ਜਿਉਣਾ ਚਾਹੁੰਦਾ ਹੈ ਉਹ ਨਿੱਜੀ ਜੀਵਨ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਵਿਚ ਆਪ ਹੀ ਤੁਰ ਸਕਾਂ ਇਹਦਾ ਕੀ ਕਾਰਨ ਹੈ ਇਹ ਕਿੱਥੋਂ ਮੰਗ ਆ ਰਹੀ ਹੈ ਇਹ ਕੋਈ ਕਾਰਨ ਇਹਦੇ ਅੰਦਰ ਮੁਕਤੀ ਦੀ ਇੱਛਾ ਹੈ ਪਰ ਇਹ ਲੱਭ ਬਾਹਰਲੀ ਆਜ਼ਾਦੀ ਰਿਹਾ ਹੈ ਸਰੀਰ ਕਰਕੇ ਆਜ਼ਾਦ ਹੋ ਜਾਵਾਂ ਇਹਨੂੰ ਕਹਿ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਮੁਕਤੀ ਦੇ ਅਰਥ ਨੇ ਜਿਹੜਾ ਮਨੁੱਖ ਕਿਸੇ ਚੀਜ਼ ਦੀ ਗ੍ਰਿਫਤ ਵਿਚ ਨਾ ਆਵੇ ਉਹਦੇ ਬੰਧਨ ਟੁੱਟ ਜਾਣ ਉਹਨੂੰ ਨਾ ਕੋਈ ਪਦਾਰਥ ਆਪਣੇ ਵਿਚ ਕੈਦ ਕਰ ਸਕੇ ਨਾ ਕੋਈ ਉਹਨੂੰ ਨਿੰਦਿਆ ਆਪਣੇ ਵਿਚ ਕੈਦ ਕਰੇ ਨਾ ਕੋਈ ਉਸਤਤ ਕੈਦ ਕਰੇ ਨਾ ਕੋਈ ਨੁਕਸਾਨ ਨਾ ਕੋਈ ਫਾਇਦਾ ਇਹਨਾਂ ਸਾਰੀਆਂ ਤੋਂ ਬੇਪਰਵਾਹ ਹੋ ਜਾਏ ਜਿਹੜਾ ਨਾਮ ਦੁਆਰਾ ਪਰ ਇਹ ਆਪਣੇ ਆਪ ਕਿਵੇਂ ਹੋਏਗਾ ਨਾਮ ਦੀ ਕਮਾਈ ਤੋਂ ਬਿਨਾਂ ਤੇ ਗੁਰੂ ਕੇ ਸ਼ਬਦ ਦੀ ਕਮਾਈ ਤੋਂ ਬਿਨਾਂ ਮਨੁੱਖ ਕਿਵੇਂ ਇਹਨਾਂ ਚੀਜ਼ਾਂ ਦੇ ਅਸਰ ਤੋਂ ਬਚ ਸਕੇਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਹੈ ਸਾਡੇ ਮਨ ਤੇ ਗੁਰਮਤ ਦੇ ਵਿਚ ਮੁਕਤੀ ਦਾ ਅਰਥ ਜਿਉਂਦੇ ਜੀ ਪਦਾਰਥਾਂ ਦੀ ਪਕੜ ਤੋਂ ਛੁੱਟ ਜਾਣਾ ਪਦਾਰਥਾਂ ਦੇ ਵਿਚ ਰਹਿ ਕੇ ਸੰਸਾਰ ਦੇ ਵਿਚ ਰਹਿ ਕੇ ਸੰਸਾਰ ਦੇ ਕਿਸੇ ਪਦਾਰਥ ਦੇ ਪ੍ਰਭਾਵ ਥੱਲੇ ਨਾ ਆਉਣਾ ਉਹਦੀ ਲਹਿਰ ਥੱਲੇ ਨਾ ਆਉਣਾ ਇਹਨੂੰ ਕਹਿੰਦੇ ਨੇ ਮੁਕਤੀ ਹੋਰ ਕੋਈ ਮੁਕਤੀ ਨਹੀਂ ਹੈ ਕਿ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਮੁਕਤੀ ਦਾ ਅਰਥ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਕ ਜਿਉਂਦਾ ਧਰਮ ਦਿੱਤਾ ਹੈ ਇਹ ਠੀਕ ਹੈ ਜਿਹੜਾ ਜਿਉਂਦਾ ਮੁਕਤ ਹੈ ਉਹ ਮਰ ਕੇ ਵੀ ਮੁਕਤ ਹੈ ਕੋਈ ਸ਼ੱਕ ਨਹੀਂ ਜਦਕਿ ਸੰਸਾਰ ਦੇ ਲੋਕਾਂ ਨੇ ਖਹਿੜਾ ਛਡਾਉਣ ਵਾਸਤੇ ਇਸ ਤਰ੍ਹਾਂ ਦੇ ਧਰਮ ਬਣਾਏ ਸਨ ਵੀ ਜਿਉਂਦੇ ਜੀ ਜੋ ਮਰਜ਼ੀ ਕਰੋ ਬਾਅਦ ਵਿਚ ਤੁਹਾਡਾ ਪਾਠ ਕਰਾ ਦਿਆਂਗੇ ਤੁਸੀਂ ਮੁਕਤ ਹੋ ਜਾਓਗੇ ਇਹ ਤਾਂ ਸੀ ਕਿ ਅਸੀਂ ਜਿਉਂਦੇ ਜੀ ਧਰਮ ਨੂੰ ਅਪਣਾਉਣਾ ਨਹੀਂ ਚਾਹੁੰਦੇ ਇਸ ਕਰਕੇ ਤਰੀਕਾ ਲੱਭ ਲਿਆ ਜੀ ਬਹੁਤ ਠੀਕ ਹੈ ਹੁਣ ਤਾਂ ਅਸੀਂ ਆਪਣੇ ਢੰਗ ਨਾਲ ਹੀ ਜੀਵਾਂਗੇ ਗੁਰੂ ਦੇ ਆਖੇ ਨਹੀਂ ਅਸੀਂ ਲੱਗਾਂਗੇ ਹੁਣ ਅਸੀਂ ਆਪਣੀ ਮਰਜ਼ੀ ਕਰਾਂਗੇ ਤੇ ਇਸ ਤਰ੍ਹਾਂ ਦੀ ਵਿਆਖਿਆ ਅਸੀਂ ਲੱਭ ਲਈ ਵੀ ਚਲੋ ਬਾਅਦ ਵਿਚ ਕੋਈ ਆਪਣੀ ਮੁਕਤੀ ਕਿਤੇ ਕਰਾ ਦੇਗਾ ਕੋਈ ਪਾਠ ਕਰਾ ਦੇਗਾ ਕੋਈ ਹੋਰ ਕੋਈ ਕਰਮ ਕਰ ਦੇਗਾ ਇਹ ਢੰਗ ਅਸੀਂ ਤਾਂ ਲੱਭੇ ਕਿਉਂਕਿ ਜਿੰਦਾ ਜੀ ਅਸੀਂ ਧਰਮੀ ਨਹੀਂ ਬਣਨਾ ਚਾਹੁੰਦੇ ਅਸੀਂ ਗੁਰੂ ਤੋਂ ਮੁਨਕਰ ਰਹਿਣਾ ਚਾਹੁੰਦੇ ਹਾਂ ਜਿਉਣਾ ਨਹੀਂ ਚਾਹੁੰਦੇ ਗੁਰੂ ਦੇ ਆਖੇ ਲੱਗ ਕੇ ਇਸ ਲਈ ਜਿਹੜੇ ਲੋਕ ਆਪਣੇ ਆਪ ਨੂੰ ਮਾਡਰਨ ਸਮਝਦੇ ਨੇ ਆਪਣੇ ਆਪ ਨੂੰ ਬੜੇ ਉੱਚ ਪੱਧਰੀ ਐਜੂਕੇਸ਼ਨ ਵਾਲੇ ਸਮਝਦੇ ਨੇ ਅਸਲ ਵਿਚ ਇਹ ਅੰਧ ਵਿਸ਼ਵਾਸ ਉਨ੍ਹਾਂ ਨੇ ਫੈਲਾਇਆ ਹੈ ਕਿਉਂਕਿ ਉਹ ਜਿਉਂਦੇ ਜੀ ਧਾਰਮਿਕ ਨਹੀਂ ਬਣਨਾ ਚਾਹੁੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕੁਝ ਹੋ ਸਕਦੇ ਨੇ ਜਿਨ੍ਹਾਂ ਵਿਚ ਸ਼ਰਧਾ ਵੀ ਹੋਵੇ ਪਰ ਜ਼ਿਆਦਾਤਰ ਜਿਹੜਾ ਪੜਿਆ ਲਿਖਿਆ ਮਨੁੱਖ ਜ਼ਿਆਦਾ ਜਾਣਕਾਰੀ ਰੱਖਦਾ ਹੈ ਉਹਨੇ ਇਸ ਤਰ੍ਹਾਂ ਦੇ ਧਰਮ ਨੂੰ ਸ਼ਹਿ ਦਿੱਤੀ ਹੈ ਕਿ ਜਿਹੜਾ ਧਰਮ ਸਾਨੂੰ ਹੁਣ ਕੁਝ ਨਾ ਕਵੇ ਕਿ ਤੁਸੀਂ ਇਸ ਤਰ੍ਹਾਂ ਜ਼ਿੰਦਗੀ ਨੂੰ ਜੀਵੋ ਤੇ ਮਰਨ ਤੋਂ ਬਾਅਦ ਤੁਹਾਡੀ ਮੁਕਤੀ ਹੋ ਜਾਏਗੀ ਕੀਰਤਨ ਹੋ ਜਾਏਗਾ ਸਭ ਕੁਝ ਇਹ ਇਕ ਢੰਗ ਸੀ ਗੁਰਮਤ ਦਾ ਕਿ ਮਨੁੱਖ ਦਾ ਉਧਾਰ ਹੋਵੇ ਉਹਦੇ ਪ੍ਰਤੀ ਅਰਦਾਸ ਹੋਵੇ ਗੁਰਮਤ ਦਾ ਅੰਗ ਸੀ ਇਕ ਪਰ ਇਹਦਾ ਅਰਥ ਇਹ ਨਹੀਂ ਸੀ ਕਿ ਜਿੰਦਾ ਮਨੁੱਖ ਗੁਰੂ ਦੇ ਕਹਿ ਕਦੀ ਉਹਨੇ ਗੁਰਦੁਆਰੇ ਮੱਥਾ ਵੀ ਨਹੀਂ ਟੇਕਿਆ
ਤੇ ਬਾਅਦ ਵਿਚ 1100-2100 ਰੁਪਇਆ ਦੇ ਕੇ ਜੇ ਉਹਦੀ ਅਰਦਾਸ ਵੀ ਅਸੀਂ ਕਰ ਦਿਆਂਗੇ ਵੀ ਇਹਨੂੰ ਸੱਚਖੰਡ ਵਿਚ ਥਾਂ ਦੇਣੀ, ਇਹਦਾ ਮਤਲਬ ਸੱਚਖੰਡ 2100 ਵਿਚ ਮਿਲਦਾ ਹੈ। ਜੇ ਇੰਨੇ ਪੈਸਿਆਂ ਵਿਚ ਸੱਚਖੰਡ ਮਿਲਦਾ ਫਿਰ ਕੀ ਲੋੜ ਹੈ ਇਹ ਬਾਣੀ ਪੜਨ ਦੀ, ਇਹ ਸੇਵਾ ਕਰਨ ਦੀ, ਸਿਮਰਨ ਕਰਨ ਦੀ, ਇਹਦੀ ਕੀ ਜ਼ਰੂਰਤ ਹੈ? ਇੰਨੀ ਮਾਇਆ ਤੇ ਮਨੁੱਖ ਨੂੰ ਕਿਤੇ ਮੰਗਿਆ ਵੀ ਮਿਲ ਜਾਂਦੀ ਹੈ। ਫਿਰ ਉਹ ਪਹਿਲਾਂ ਹੀ ਜਮ੍ਹਾਂ ਕਰਾ ਦੇਣੀ ਚਾਹੀਦੀ ਗੁਰੂ ਕੋਲ ਵੀ ਇਹ ਸੱਚਖੰਡ ਸਾਡੀ ਸੀਟ ਤੁਸੀਂ ਬੁਕਿੰਗ ਪਹਿਲਾਂ ਕਰ ਲਓ, ਕਿਉਂਕਿ ਅਸੀਂ ਫਲਾਈਟ ਤੇ ਜਾਣਾ ਹੈ, ਇਹ ਅਸੀਂ ਪਹਿਲਾਂ ਹੀ ਕਰਾ ਦਿੰਦੇ ਹਾਂ, ਸਾਨੂੰ ਪਤਾ ਲੱਗਾ ਵੀ 2100 ਵਿਚ ਤੁਸੀਂ ਸੱਚਖੰਡ ਭੇਜ ਦਿੰਦੇ ਹੋ, ਇਸ ਲਈ ਇਹ ਤੁਸੀਂ 2100 ਲਓ ਤੇ ਸਾਡੀ ਜਿਹੜੀ ਬੁਕਿੰਗ ਹੈ ਪਹਿਲਾਂ ਹੋ ਜਾਣੀ ਚਾਹੀਦੀ ਹੈ। ਹੁਣ ਅਸੀਂ ਇਹ ਮੌਜ ਲਵਾਂਗੇ ਸੰਸਾਰ ਵਿਚ, ਬਾਅਦ ਵਿਚ ਸਾਡੀ ਸੀਟ ਕਿਉਂਕਿ ਉਥੇ ਪੱਕੀ ਹੈ, ਫਿਰ ਤਾਂ ਮਿਲ ਜਾਂਦੀ ਇਸ ਤਰ੍ਹਾਂ। ਪਰ ਇਸ ਤਰ੍ਹਾਂ ਕੁਝ ਮਿਲਦਾ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਜਿੰਦਾ ਜਦੋਂ ਤੂੰ ਜਿਉਂਦਾ ਹੈ ਉਦੋਂ ਤੂੰ ਧਰਮ ਨੂੰ ਕਮਾ, ਫਿਰ ਮੈਂ ਤੇਰੇ ਨਾਲ ਮੁਕਤੀ ਦੀ ਗੱਲ ਕਰਾਂਗਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜਿਹੜਾ ਗੁਰੂ ਦੀ ਆਗਿਆ ਵਿਚ ਤੁਰਦਾ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਤਿਗੁਰੂ ਕਹਿ ਰਹੇ ਨੇ ਜੀਵਨ ਮੁਕਤ ਸੋਊ ਕਹਾਵੇ, ਇਸ ਤਰ੍ਹਾਂ ਦਾ ਵਿਅਕਤੀ ਜੀਵਨ ਮੁਕਤ ਹੈ। ਅੱਜ ਦੇ ਸ਼ਬਦ ਵਿਚ ਬੇਮੁਖ ਦੀ ਗੱਲ ਗੁਰੂ ਅਮਰਦਾਸ ਜੀ ਨੇ ਕੀਤੀ, ਕਹਿਣ ਲੱਗੇ ਜੇ ਕੋ ਸਿੱਖ ਗੁਰੂ ਸੇਤੀ, ਇਹ ਕੱਲ ਦਾ ਬਚਨ ਸੀ, ਜੇ ਕੋ ਗੁਰ ਤੇ ਬੇਮੁਖ ਹੋਵੇ, ਜੇ ਕੋਈ ਮਨੁੱਖ ਗੁਰੂ ਤੋਂ ਬੇਮੁਖ ਹੋਵੇ ਆਪਣਾ ਮੂੰਹ ਫੇਰ ਲਵੇ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸਰਵਣ ਕਰਨਾ। ਬੇਮੁਖ ਤੇ ਮਨਮੁਖ ਵਿਚ ਬਹੁਤ ਵੱਡਾ ਫਰਕ ਹੈ। ਮਨਮੁਖ ਦਾ ਅਰਥ ਹੈ ਜਿਹੜਾ ਗੁਰੂ ਕੋਲ ਆਇਆ ਹੀ ਨਹੀਂ, ਉਹਨੇ ਗੁਰੂ ਦੀ ਕਦੀ ਗੱਲ ਮੰਨੀ ਹੀ ਨਹੀਂ। ਬੇਮੁਖ ਕਿਹਨੂੰ ਕਹਿੰਦੇ ਨੇ? ਬੇਮੁਖ ਉਸ ਨੂੰ ਕਹਿੰਦੇ ਨੇ ਆ ਗਿਆ ਹੈ, ਕੁਝ ਮੰਨ ਲਈਆਂ ਹਨ ਪਰ ਵਿਚ ਜਾ ਕੇ ਇਨਕਾਰ ਕਰ ਦਿੱਤਾ ਹੈ, ਬੇਮੁਖ ਉਸ ਨੂੰ ਕਿਹਾ ਜਾਂਦਾ ਹੈ। ਇਹਦਾ ਮਤਲਬ ਇਹ ਬੰਦਾ ਗੁਰੂ ਕੋਲ ਆਇਆ ਸੀ ਜ਼ਰੂਰ, ਸਿੱਖੀ ਇਹਨੇ ਧਾਰਨ ਕੀਤੀ ਸੀ ਪਰ ਵਿਚ ਟੁੱਟ ਗਿਆ, ਕਿਤੇ ਕੋਈ ਕਾਰਨ ਬਣ ਗਏ ਵਿਚੋਂ ਬੇਮੁਖਤਾ ਪੈਦਾ ਹੋ ਗਈ। ਬੇਮੁਖ ਦਾ ਮਤਲਬ ਪਹਿਲਾਂ ਗੁਰੂ ਨਾਲ ਸੰਬੰਧ ਹੈ ਸੀ, ਕੋਈ ਕਾਰਨ ਵਾਪਰਿਆ ਤੇ ਸੰਬੰਧ ਟੁੱਟ ਗਿਆ ਹੈ। ਇਹ ਘਟਨਾ ਬਹੁਤੀ ਵਾਰੀ ਜੀਵਨ ਵਿਚ ਵਾਪਰਦੀ ਹੈ। ਇਹ ਕਿਉਂ ਵਾਪਰਦੀ ਏ? ਕਬੀਰ ਜੀ ਨੇ ਇਹਦੇ ਬਾਰੇ ਦੱਸਿਆ, ਉਹ ਕਹਿੰਦੇ ਨੇ ਜਦੋਂ ਕੋਈ ਮਨੁੱਖ ਜ਼ਿਆਦਾ ਅਮੀਰ, ਥੋੜਾ ਜਿਹਾ ਅਮੀਰ ਹੁੰਦਾ ਹੈ ਨਾ, ਉਹ ਗਰੀਬਾਂ ਨੂੰ ਵੇਖ ਕੇ ਹੱਸਣ ਲੱਗ ਪੈਂਦਾ ਹੈ, ਉਹਨਾਂ ਤੇ ਮਖੌਲ ਕਰਦਾ ਉਹ, ਪਰ ਰੱਬ ਨੂੰ ਇਹ ਬਿਰਤੀ ਚੰਗੀ ਨਹੀਂ ਲੱਗਦੀ, ਉਹ ਫਿਰ ਉਹਨੂੰ ਗਰੀਬ ਕਰ ਦਿੰਦਾ ਹੈ। ਸ਼ੁਰੂ ਸ਼ੁਰੂ ਵਿਚ ਧਾਰਮਿਕ ਪ੍ਰਾਪਤੀ ਥੋੜੀ ਜਿਹੀ ਹੋ ਜਾਏ ਤੇ ਕਈ ਵਾਰੀ ਬੰਦਾ ਨਾਲ ਦੇ ਜਿਹੜੇ ਲੋਕ ਨੀਵੇਂ ਨੇ ਉਹਨਾਂ ਤੇ ਹੱਸਦਾ ਹੈ ਵੀ ਇਹ ਵੀ ਕੋਈ ਮਨੁੱਖ ਨੇ, ਹੰਕਾਰ ਕਰਦਾ ਹੈ, ਉਹ ਹੰਕਾਰ ਉਹਨੂੰ ਡੇਗ ਦਿੰਦਾ ਹੈ, ਬੇਮੁਖਤਾ ਆ ਜਾਂਦੀ ਹੈ। ਕਬੀਰ ਜੀ ਨੇ ਕਿਹਾ ਹੈ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਰੰਕਦਾਰ ਥੇ ਗਰੀਬ। ਹੁਣ ਇਥੇ ਕਬੀਰ ਜੀ ਸੰਸਾਰੀ ਗਰੀਬ ਦੀ ਗੱਲ ਨਹੀਂ ਕਰ ਰਹੇ, ਅਧਿਆਤਮਕ ਗਰੀਬ ਦੀ ਗੱਲ ਕਰ ਰਹੇ ਨੇ, ਜਿਹਦੇ ਕੋਲ ਧਰਮ ਕੋਈ ਨਹੀਂ ਹੈ, ਜਿਹਦੇ ਕੋਲ ਨਾਮ ਦੀ ਪੂੰਜੀ ਨਹੀਂ ਹੈ। ਹੇ ਕਬੀਰ, ਜੇ ਤੈਨੂੰ ਰੱਬ ਨੇ ਨਾਮ ਦੀ ਦੌਲਤ ਦੇ ਦਿੱਤੀ ਹੈ ਤੇ ਜਿਨ੍ਹਾਂ ਕੋਲ ਨਾਮ ਦੀ ਦੌਲਤ ਨਹੀਂ ਉਹਨਾਂ ਵੱਲੋਂ ਵੇਖ ਕੇ ਹੱਸਣਾ ਵੀ ਇਹ ਪਾਪੀ ਨੇ। ਕਰੀ ਕਬੀਰ ਗਰਬ ਨਾ ਕੀਜੀਐ, ਇਹਦਾ ਹੰਕਾਰ ਨਾ ਕਰ, ਰੰਕ ਨਾ ਹੱਸੀਐ ਕੋਏ, ਤੇਰੇ ਤੇ ਰੱਬ ਨੇ ਕਿਰਪਾ ਕੀਤੀ, ਤੈਨੂੰ ਦਾਤ ਮਿਲ ਗਈ ਤੇ ਅਜੇ ਪੂਰੀ ਨਹੀਂ ਹੋਈ, ਅਜੇ ਤੇ ਸ਼ੁਰੂਆਤ ਹੋਈ ਹੈ। ਤੂੰ ਹੁਣੇ ਹੀ ਸੰਸਾਰ ਨੂੰ ਪਾਪੀ ਕਹਿ ਕਹਿ ਕੇ ਮਖੌਲ ਕਰਨ ਲੱਗ ਪਏ। ਰੰਕ ਨਾ ਹੱਸੀਐ ਕੋਏ, ਕਿਉਂਕਿ ਅਜਹੋਂ ਸੋ ਨਾਓ ਸਮੁੰਦਰ ਮੈਂ, ਅਜੇ ਤੇਰੀ ਨਾਓ ਦਾ ਅਰਥ ਹੈ ਬੇੜੀ ਸਮੁੰਦਰ ਦੇ ਵਿਚ ਹੀ ਏ, ਕਿਆ ਜਾਣੋ ਕਿਆ ਹੋਏ, ਕੀ ਪਤਾ ਹੁਣੇ ਲਹਿਰ ਆਵੇ ਤੇ ਉਲਟਿਆਂ ਕਰਦਾ, ਇਸ ਨੂੰ ਤੇਰਾ ਜੀਵਨ ਵੀ ਬੇਮੁੱਖ ਹੋ ਸਕਦਾ, ਡੋਲ ਸਕਦਾ। ਇਹ ਵਿਛੋੜਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿੰਨਾ ਚਿਰ ਇਹ ਸੰਬੰਧ ਪੱਕੇ ਨਾ ਹੋ ਜਾਣ, ਕੱਚਾਪਣ ਬਣਿਆ ਰਹਿੰਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰਜੀਵਾ ਹੋਏ। ਬੜਾ ਗੂੜਾ ਸੰਬੰਧ ਬਣ ਜਾਏ, ਇੰਨਾ ਪੱਕਾ ਸੰਬੰਧ ਕਿ ਜਿਵੇਂ ਉਸ ਕਾਜ਼ੀ ਨੇ ਕਿਹਾ ਸੀ ਕਿ ਮਤੀ ਦਾਸ ਸਿੱਖੀ ਤੇਰੇ ਕਿੱਥੇ ਵਸਦੀ ਏ ਜਿਹਦੇ ਵਾਸਤੇ ਤੂੰ ਕੁਰਬਾਨੀ ਕਰਨੀ ਚਾਹੁੰਦਾ। ਤੇ ਭਾਈ ਸਾਹਿਬ ਨੇ ਕਿਹਾ ਸਿੱਖੀ ਮੇਰੇ ਹਿਰਦੇ ਵਿੱਚ, ਮੇਰੇ ਖੂਨ ਵਿੱਚ, ਮੇਰੀਆਂ ਨਾੜਾਂ ਵਿੱਚ, ਮੇਰੇ ਸਰੀਰ ਵਿੱਚ ਵਸਦੀ ਏ ਭਾਈ, ਤੂੰ ਛੱਡਦਾ ਕਿਉਂ ਨਹੀਂ ਇਸ ਨੂੰ? ਕਹਿਣ ਲੱਗਾ ਸਿੱਖੀ ਮੇਰੇ ਸਵਾਸਾਂ ਵਿੱਚ ਵਸਦੀ ਏ ਭਾਈ। ਗੁੱਸੇ ਵਿੱਚ ਆ ਗਿਆ, ਅੱਗ ਬਬੂਲਾ ਹੋ ਗਿਆ, ਕਹਿਣ ਲੱਗੇ ਇਹਦਾ ਸਰੀਰ ਚੀਰ ਦਿਓ, ਨਾਲ ਸਿੱਖੀ ਵੀ ਚੀਰੀ ਜਾਏਗੀ, ਚੀਰ ਦਿਓ ਇਸ ਦਾ ਸਰੀਰ। ਇਸ ਲਈ ਫਤਵਾ ਦਿੱਤਾ ਸਰੀਰ ਚੀਰਨ ਦਾ, ਆਰੇ ਨਾਲ ਚੀਰ ਦਿਓ ਇਸ ਨੂੰ। ਭਾਈ ਸਾਹਿਬ ਹੱਸ ਪਏ, ਕਹਿਣ ਲੱਗੇ ਤੂੰ ਮੂਰਖ ਹੈ, ਤੈਨੂੰ ਇਸ ਗੱਲ ਦਾ ਪਤਾ ਨਹੀਂ ਸਿੱਖ ਦਾ ਸਰੀਰ ਭਾਵੇਂ ਚੀਰਿਆ ਜਾਏ ਉਹਦੀ ਸਿੱਖੀ ਨਹੀਂ ਚੀਰੀ ਜਾ ਸਕਦੀ। ਇਸ ਗੱਲ ਬਾਰੇ ਤੈਨੂੰ ਜਾਣਕਾਰੀ ਹੋਣੀ ਚਾਹੀਦੀ ਏ ਵੀ ਸਰੀਰ ਦੇ ਚੀਰਨ ਤੋਂ ਬਾਅਦ ਵੀ ਸਿੱਖੀ ਪੂਰੀ ਰਹਿੰਦੀ ਹੈ। ਇਸ ਲਈ ਉਹਨਾਂ ਨੇ ਯਤਨ ਕੀਤਾ ਵੀ ਇਨ੍ਹਾਂ ਦੇ ਵਿੱਚੋਂ ਦੋ ਫਾੜ ਕਰ ਦਈਏ, ਪਰ ਨਹੀਂ ਹੋ ਸਕੀ, ਉਹ ਇੰਨੀ ਸੰਘਣੀ ਸੀ। ਇਹ ਹੈ ਬੇਮੁੱਖ ਤੋਂ ਉਤਲਾ ਜੀਵਨ ਜਿੱਥੇ ਪਰਤ ਕੇ। ਪਰ ਨਾਲ ਇਹ ਕਿਹਾ ਜਦੋਂ ਇਹ ਸ਼ੁਰੂ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਮੇਰਾ ਤਾਂ ਕੇਵਲ ਇਹ ਬੁੱਤ ਹੈ, ਇਹਦੇ ਵਿੱਚ ਕੁਰਬਾਨੀ ਤੁਸਾਂ ਆਪ ਵਰਤ ਕੇ ਕਰਨੀ ਹੈ, ਮੇਰੇ ਵੱਸ ਦੀ ਗੱਲ ਨਹੀਂ, ਤੁਸੀਂ ਕਿਰਪਾ ਕਰਨੀ। ਇਹ ਅਰਦਾਸ ਤੇ ਇਰਾਦਾ ਸਿੱਖ ਦੇ ਜੀਵਨ ਨੂੰ ਉੱਚਾ ਲੈ ਕੇ ਜਾਂਦਾ। ਸਤਿਗੁਰੂ ਕਹਿੰਦੇ ਨੇ ਕਿ ਜੇ ਕੋ ਗੁਰ ਤੇ ਬੇਮੁੱਖ ਹੋਵੇ, ਕਈ ਵਾਰੀ ਮਨੁੱਖ ਟੁੱਟ ਜਾਂਦਾ ਹੈ, ਬਿਨ ਸਤਿਗੁਰ ਮੁਕਤ ਨਾ ਪਾਵੇ, ਉਹ ਮੁਕਤੀ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਦਾ। ਪਾਵੇ ਮੁਕਤ ਨਾ ਹੋਰ ਥੈਂ ਕੋਈ, ਕੋਈ ਜਿੱਥੇ ਮਰਜ਼ੀ ਤੁਰਿਆ ਫਿਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲੇਗੀ। ਪੁੱਛੋ ਵਿਵੇਕੀਆਂ ਜਾਏ, ਇਹ ਵਿਵੇਕੀ ਕੌਣ ਨੇ? ਵਿਵੇਕ ਬੁੱਧੀ ਵਾਲੇ ਗੁਰਮੁਖ। ਵਿਵੇਕੀ ਦਾ ਅਰਥ ਕੀ ਹੁੰਦਾ ਹੈ? ਜਿਹਦੀ ਵਿਵੇਕ ਬੁੱਧੀ ਜਾਗ ਪਈ ਹੈ, ਜਿਹਦੀ ਆਤਮਾ ਜਾਗ ਪਈ ਹੈ, ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਅਨੇਕ ਜੂਨੀ ਭਰਮ ਆਵੇ, ਭਾਵੇਂ ਕੋਈ ਮਨੁੱਖ ਕਈ ਜਨਮ ਧਾਰਨ ਕਰ ਲਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਫਿਰ ਮੁਕਤ ਪਾਏ ਲਾਗ ਚਰਨੀ, ਪਰਤ ਕੇ ਫਿਰ ਉਹਦੇ ਭਾਗ ਜਾਗਣ ਤੇ ਗੁਰੂ ਕੋਲ ਆ ਜਾਏ, ਸਤਿਗੁਰੂ ਸ਼ਬਦ ਸੁਣਾਏ, ਫਿਰ ਗੁਰੂ ਉਹਨੂੰ ਸ਼ਬਦ ਸੁਣਾਉਂਦੇ ਨੇ ਕਿ ਤੂੰ ਇਸ ਸ਼ਬਦ ਦੁਆਰਾ ਆਪਣੀ ਮੈਲ ਨੂੰ ਲਾ, ਇਸ ਨਾਮ ਨੂੰ ਜਪ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਪੂਰੇ ਗੁਰੂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ, ਜਿਹੜੀ ਸਾਡੇ ਜੀਵਨ ਦੀ ਅਤਿ ਜ਼ਰੂਰਤ ਹੈ, ਲੋੜ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਪ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।